साहिब जी एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आदि सच जुगाद सच है भी सच नानक होसी भी सच डंडौत बंदन अनेक बार सर्व कला समर्थ डोलन ते राखो प्रभु नानक दे कर हाथ बाणी गुरु गुरु है बाणी विच बाणी अमृत सारे गुरबाणी कह सेवक जन माने परताख गुरु निस्तारे बाणी बिरलो विचारसी जे को गुरमुख हो एह बाणी महापुरख की निज घर वासा हो सतगुरु गरीब निवाज पतत पावन भगत वशल कृपा निदान बेअंत बख्शिशां दे भंडार जुगो जुग अटल सतगुरु श्री गुरु ग्रंथ साहिब जी की पावन हजूरी विच सुभायमान गुरु की साजी निवाजी परम सत्कार योग साध संगत जीओ गुर चरणा विच सीस चकाउंदिया प्रेम सहित फतेह बुलाओ जी वाहिगुरु जी का खालसा वाहिगुरु जी की फतेह। खालसा जी का सिरजना दिवस मनाउंदिया होइया उचेचे गुरमत समागमां विच पिछले दिनों तो संगतां हाजरियां भरदियां आ रहियां ने और प्रबंधक वीरां दे वल्लों बड़ी सूझ सियाणप दे नाल सिक्खी दी रहणी बहणी दे नाल संबंधत गुरसिक्खी दी मर्यादा दे नाल संबंधत बड़े सोहणे विशे चुन चुन के विद्वान पुरशां नूं दिते गए तां कि उन्हां विशियां प्रति संगत दे नाल सांझ पाई जा सके। खालसा सिरजना दिवस मनाउंदिआं असीं तकरीबन इह विचार तां करदे सुणदे हाँ दसम पिता श्री गुरु गोबिंद सिंह साहिब सच्चे पातशाह जी ने 1699 ईस्वी की विसाखी वाले दिन तलवार दे धार ते पंज सिंघां दी चोण करके फिर उन्हां नूं आत्मिक जीवन दी दात बख्शिश करके पंज बाणियां पढ़दियां होया खंडे बाटे दा अमृत तैयार करके छकाया उन्हां पंजां नूं अपने प्यारे कह के वडियाया ਔਰ ਸਮੁੱਚੀ ਕੌਮ ਪ੍ਰਤੀ ਇਹ ਹੁਕਮ ਜਾਰੀ ਕੀਤਾ, ਰਹਿਤ ਸਹਿਤ ਜਹ ਪਾਂਚੋਂ ਮਿਲੈ, ਮਾਮ ਸਰੂਪ ਸੋ ਦੇਖੋ ਭਵੈ। ਸਿੱਖ ਪੰਚਨ ਮਹਿ ਮੇਰੋ ਵਾਸਾ, ਪੂਰਨ ਕਰੋ ਧਰੋ ਜੇ ਆਸਾ। ਪਾਂਚ ਸਿੰਘ ਅੰਮ੍ਰਿਤ ਜੋ ਦੇਵੈ, ਤਾਂ ਕੋ ਸਿਰ ਤਰ ਛਕ ਪੁਨ ਦੇਵੈ। ਪੁਨ ਮਿਲ ਪਾਂਚੋ ਰਹਿਤ ਜੋ ਭਾਖੈ, ਤਾਂ ਕੋ ਮਨ ਮਹਿ ਦ੍ਰਿੜ ਕਰ ਰਾਖੈ। ਇਹ ਬਚਨ ਜਾਰੀ ਹੋਏ ਕਿ ਪ੍ਰਥਮ ਰਹਿਤ ਜਹ ਜਾਨ, ਖੰਡੇ ਕੀ ਪਹੁਲ ਛਕੇ। ਸੋਈ ਸਿੰਘ ਪ੍ਰਧਾਨ ਔਰ ਨਾ ਪਹੁਲ ਜੋ ਲਏ। ਸਤਿਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਚੱਲੀ ਆ ਰਹੀ ਚਰਨ ਪਹੁਲ ਦੀ ਮਰਿਆਦਾ ਨੂੰ ਖੰਡੇ ਕੀ ਪਹੁਲ ਵਿੱਚ ਤਬਦੀਲ ਕਰਦਿਆਂ ਹੋਇਆਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ੀ, ਇਹ ਆਪਾਂ ਸਾਰੇ ਹੀ ਜਾਣਦੇ ਹਾਂ। ਇਸ ਗੱਲ ਤੋਂ ਆਪਾਂ ਸਾਰੇ ਭਲੀ ਭਾਂਤ ਜਾਣੂ ਹਾਂ ਕਿ ਜੋ ਅੰਮ੍ਰਿਤਧਾਰੀ ਸਿੱਖ ਦੀ ਬਾਹਰੀ ਔਰ ਅੰਦਰੂਨੀ ਰਹਿਤ ਹੈ, ਬਾਹਰੀ ਤੌਰ 'ਤੇ ਪੰਜ ਕਕਾਰਾਂ ਦੇ ਧਾਰਨੀ ਹੋਣਾ, ਨਿਸ਼ਾਨੇ ਸਿੱਖੇ ਇਹ ਪੰਜ ਹਰਫ ਅਸਤਕਾਰ, ਹਰ ਕਿਸ ਦਾ ਬਾਂਸ਼ ਅਜ਼ੀ ਪੰਜ ਮੁਆਫ, ਕੜਾ ਕਾਰ ਦੋ ਕਸ਼ ਕੰਘੇ ਬੇਦਾਂ, ਬਿਲਾਂ ਕੇਸ ਹੇਚ ਅਸਤ ਜ਼ੁਮਲੇ ਨਿਸ਼ਾਨ, ਕੇਸ ਕੰਘਾ ਕਿਰਪਾਨ ਕੜਾ ਕਸ਼ਹਿਰਾ। ਇਹਨਾਂ ਪੰਜ ਕੱਕਿਆਂ ਦੇ ਧਾਰਨੀ ਹੋਣਾ ਔਰ ਸਦਾ ਇਹਨਾਂ ਦੀ ਰਹਿਤ ਵਿੱਚ ਪਰਪੱਕ ਰਹਿਣਾ, ਇਹ ਗੁਰਸਿੱਖ ਦੀ ਬਹਿਰੂਨੀ ਰਹਿਤ ਹੈ ਜਿਸ ਨੂੰ ਸਤਿਗੁਰੂ ਜੀ ਨੇ ਬਾਹਰੀ ਤੌਰ 'ਤੇ ਸਿੱਖੀ ਦੀਆਂ ਪੰਜ ਨਿਸ਼ਾਨੀਆਂ ਆਖਿਆ। ਗੁਰਸਿੱਖ ਦੀ ਅੰਦਰੂਨੀ ਰਹਿਤ ਹੈ ਪੰਜ ਬਾਣੀਆਂ ਦਾ ਅੰਮ੍ਰਿਤ ਵੇਲੇ ਨਿਤਨੇਮੀ ਹੋਣਾ। ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ ਚੌਪਈ, ਆਨੰਦ ਸਾਹਿਬ, ਇਹਨਾਂ ਬਾਣੀਆਂ ਦੇ ਅੰਮ੍ਰਿਤ ਵੇਲੇ ਨਿਤਨੇਮੀ ਹੋਣਾ ਔਰ ਇਹਨਾਂ ਤੋਂ ਇਲਾਵਾ ਸ਼ਾਮ ਦੇ ਵਕਤ ਸੋਦਰ ਰਹਿਰਾਸ ਸਾਹਿਬ ਜੀ ਦਾ ਪਾਠ ਔਰ ਰਾਤ ਨੂੰ ਸੌਣ ਲੱਗਿਆਂ ਸੋਹਿਲਾ ਬਾਣੀ ਦਾ ਪਾਠ, ਇਹ ਗੁਰਸਿੱਖੀ ਦੀ ਅੰਦਰੂਨੀ ਰਹਿਤ ਹੈ। ਇਸ ਰਹਿਤ ਬਹਿਤ ਬਾਰੇ ਤਾਂ ਆਪਾਂ ਜਾਣੂ ਹਾਂ, ਪਰ ਜੋ ਸਤਿਗੁਰੂ ਜੀ ਨੇ ਸਾਨੂੰ ਸਿੱਖੀ ਦੇ ਹੋਰ ਆਦਰਸ਼ ਬਖਸ਼ਿਸ਼ ਕੀਤੇ, ਜੋ ਗੁਰਮਤਿ ਦੇ ਅਸੂਲ ਦ੍ਰਿੜ ਕਰਵਾਏ, ਉਹਨਾਂ ਦੇ ਵੱਲੋਂ ਤਕਰੀਬਨ ਅਸੀਂ ਅਣਜਾਣ ਬਣੇ ਰਹਿੰਦੇ ਹਾਂ ਔਰ ਜਾਂ ਜਾਣਦਿਆਂ ਹੋਇਆਂ ਵੀ ਉਹਨਾਂ ਅਸੂਲਾਂ 'ਤੇ ਚੱਲਣ ਦਾ ਆਪਾਂ ਯਤਨ ਨਹੀਂ ਕਰਦੇ। ਜਿਸ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕ ਲਿਆ, ਆਮ ਬੋਲ ਚਾਲ ਵਿੱਚ ਕਿਹਾ ਗਿਆ ਕਿ ਅੰਮ੍ਰਿਤਧਾਰੀ ਹੋ ਗਿਆ, ਪਰ ਅਸਲ ਵਿੱਚ ਅੰਮ੍ਰਿਤਧਾਰੀ ਉਹ ਹੈ ਜਿਸ ਨੇ ਅੰਮ੍ਰਿਤ ਦੀ ਪੂਰਨ ਰਹਿਤ ਮਰਯਾਦਾ ਨੂੰ ਆਪਣੇ ਜੀਵਨ ਅੰਦਰ ਧਾਰਨ ਕੀਤਾ ਹੋਵੇ। ਬਾਹਰੀ ਤੌਰ 'ਤੇ ਬੇਸ਼ੱਕ ਸਿੱਖੀ ਸਰੂਪ ਵੀ ਧਾਰਨ ਕਰ ਲਿਆ, ਪੰਜ ਕਕਾਰ ਵੀ ਪਹਿਨ ਲਏ, ਪਰ ਜੇ ਅੰਦਰ ਗੁਰਮਤਿ ਦੇ ਅਸੂਲ ਨਹੀਂ ਵਸੇ, ਜੇ ਜੀਵਨ ਅੰਦਰ ਗੁਰਮਤਿ ਦੇ ਨਿਯਮਾਂ ਦਾ ਪਿਆਰ ਨਹੀਂ ਬਣਿਆ, ਜੇ ਆਮ ਸੰਸਾਰਕ ਜੀਵਨ ਪੱਧਰ ਤੋਂ ਸਾਡਾ ਜੀਵਨ ਉੱਚਾ ਨਾ ਉੱਠ ਸਕਿਆ, ਤਾਂ ਅਸੀਂ ਬਾਹਰੀ ਪੰਜ ਕਕਾਰ ਧਾਰਨ ਕਰਕੇ ਵੀ ਅਸਲ ਵਿੱਚ ਅੰਮ੍ਰਿਤਧਾਰੀ ਨਾ ਬਣ ਸਕੇ। ਅੰਮ੍ਰਿਤ ਛਕ ਤਾਂ ਜ਼ਰੂਰ ਲਿਆ ਪਰ ਅੰਮ੍ਰਿਤਧਾਰੀ ਨਾ ਬਣੇ, ਭਾਵ ਕਿ ਗੁਰਮਤਿ ਦੇ ਅਸੂਲਾਂ ਨੂੰ ਧਾਰਨ ਨਾ ਕੀਤਾ। ਆਮ ਤੌਰ 'ਤੇ ਹੀ ਤੱਕਦੇ ਹਾਂ ਕਿ ਅੰਮ੍ਰਿਤਧਾਰੀ ਅਖਵਾਉਂਦਿਆਂ ਹੋਇਆਂ ਵੀ ਅਤੇ ਬਾਹਰੋਂ ਸਿੱਖੀ ਵਾਲਾ ਸਰੂਪ ਰੱਖਦਿਆਂ ਹੋਇਆਂ ਵੀ ਸਾਡੇ ਜੀਵਨ ਅੰਦਰ ਉਹੀ ਵਿਸ਼ਿਆਂ ਵਿਕਾਰਾਂ ਦਾ ਪ੍ਰਭਾਵ, ਉਹੀ ਝੂਠ, ਉਹੀ ਹੇਰਾ ਫੇਰੀਆਂ, ਉਹੀ ਬੇਈਮਾਨੀਆਂ ਅਤੇ ਹੋਰ ਔਗਣ ਸਾਡੇ ਚਿੱਤ ਵਿੱਚ ਵਸੇ ਰਹਿੰਦੇ ਨੇ, ਸਾਡਾ ਜੀਵਨ ਇਹਨਾਂ ਔਗਣਾਂ ਵਿੱਚ ਗਲਤਾਨ ਨਜ਼ਰੀ ਆਉਂਦਾ ਹੈ। ਜੇ ਇਹ ਔਗਣ ਸਾਡੇ ਵਿੱਚੋਂ ਨਾ ਮਿਟੇ ਤਾਂ ਅਸੀਂ ਅੰਮ੍ਰਿਤ ਛਕ ਕੇ ਵੀ ਅੰਮ੍ਰਿਤਧਾਰੀ ਨਾ ਬਣ ਸਕੇ, ਅਤੇ ਜੇ ਅੰਮ੍ਰਿਤ ਛਕ ਕੇ ਵੀ ਸਾਡਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਉੱਪਰ ਨਿਸ਼ਚਾ ਪ੍ਰਪੱਕ ਨਾ ਹੋਇਆ ਤਾਂ ਵੀ ਅਸੀਂ ਗੁਰੂ ਕੇ ਸਿੱਖ ਨਾ ਬਣ ਸਕੇ, ਅੰਮ੍ਰਿਤ ਧਾਰੀ ਨਾ ਹੋ ਸਕੇ। ਜਿੱਥੇ ਹੋਰ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅਨੇਕਾਂ ਨਿਯਮ ਦਰਸਾਏ ਜੋ ਪਿਛਲੇ ਦੀਵਾਨਾਂ ਅੰਦਰ ਵਿਦਵਾਨ ਗੁਰਮੁਖ ਸੱਜਣ ਪਿਆਰਿਆਂ ਦੀ ਰਸਨਾ ਤੋਂ ਸੰਗਤਾਂ ਸਰਵਣ ਕੀਤੇ ਨੇ, ਉੱਥੇ ਨਾਲ ਹੀ ਗੁਰੂ ਕੇ ਸਿੱਖ ਦੀ ਰਹਿਤ ਬਹਿਤ ਦੇ ਵਿੱਚ ਮਹਾਰਾਜ ਜੀ ਨੇ ਇਹ ਵਚਨ ਵੀ ਸ਼ਾਮਿਲ ਕੀਤੇ ਕਿ ਪੂਜਾ ਅਕਾਲ ਕੀ, ਦੀਦਾਰ ਖਾਲਸੇ ਕਾ ਪ੍ਰਚਾ ਸ਼ਬਦ ਕਾ। ਗੁਰਸਿੱਖ ਇੱਕ ਅਕਾਲ ਦਾ ਪੁਜਾਰੀ ਹੋਵੇ, ਹੋਰ ਕਿਸੇ ਦੀ ਪੂਜਾ ਨਹੀਂ। ਗੁਰੂ ਸਰੂਪ ਜਾਣ ਕੇ ਗੁਰੂ ਕੇ ਖਾਲਸੇ ਦੇ ਦਰਸ਼ਨ ਦੀਦਾਰ ਕਰੇ, ਗੁਰੂ ਕੇ ਸਿੱਖ ਦਾ ਪਰਚਾ ਭਾਵ ਮਨ ਪਰਚਾਵਾ ਵੀ ਗੁਰੂ ਕੇ ਸ਼ਬਦ ਵਿੱਚ ਹੋਵੇ। ਮਨੋਰੰਜਨ ਲਈ ਮਨ ਪਰਚਾਵੇ ਦੀ ਹੋਰ ਦੁਨਿਆਵੀ ਸਾਧਨ ਨਾ ਹੋਣ ਜੋ ਕਿ ਮਨ ਨੂੰ ਚੰਚਲ ਬਣਾਉਣ ਦਾ ਕਾਰਨ ਬਣਨ, ਬਲਕਿ ਮਨ ਪਰਚਾਵਾ ਵੀ ਗੁਰੂ ਕੇ ਸ਼ਬਦ ਵਿੱਚ ਹੋਵੇ। ਸਭ ਤੋਂ ਮਹਾਨ ਅਸੂਲ ਹੈ ਪੂਜਾ ਅਕਾਲ ਕੀ, ਇੱਕ ਅਕਾਲ ਪੁਰਖ ਦੀ ਪੂਜਾ ਕਰਨੀ। ਔਰ ਇਸ ਦੇ ਬਾਰੇ ਦਸਮ ਪਿਤਾ ਜੀ ਫੁਰਮਾਨ ਕਰਦੇ ਹਨ, ਜਾਗਤ ਜੋਤ ਜਪੈ ਨਿਸ ਬਾਸੁਰ ਏਕ ਬਿਨਾ ਮਨ ਨੈਕ ਨਾ ਆਨੈ, ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੋਰ ਮੜੀ ਮਠ ਭੂਤ ਨਾ ਮਾਨੈ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨਹਿ ਏਕ ਪਛਾਨੈ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਨੈ। ਜੋ ਦਾਸ ਨੂੰ ਸੰਗਤਾਂ ਦੇ ਨਾਲ ਵਿਚਾਰ ਸਾਂਝੀ ਕਰਨ ਦਾ ਹੁਕਮ ਹੋਇਆ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ, ਸਤਿਗੁਰ ਕੀ ਰੀਸੈ ਹੋਰ ਕੱਚ ਵਿੱਚ ਬੋਲਦੇ, ਸੇ ਕੂੜ ਯਾਰ ਕੂੜੇ ਝੜ ਪੜੀਐ। ਇਸੇ ਸੰਬੰਧ ਵਿੱਚ ਹੀ ਬੇਨਤੀ ਕਰਨ ਦਾ ਯਤਨ ਕਰ ਰਿਹਾ ਹਾਂ। ਹਜ਼ੂਰ ਦਾ ਪਾਵਨ ਬਚਨ ਹੈ ਕਿ ਗੁਰੂ ਕਾ ਸਿੱਖ ਜਾਗਤ ਜੋਤ ਜਪੈ ਨਿਸ ਬਾਸਰ। ਨਿਸ ਦਾ ਅਰਥ ਹੈ ਰਾਤ, ਬਾਸਰ ਦਾ ਅਰਥ ਹੈ ਦਿਨ। ਰਾਤ ਦਿਨ ਗੁਰੂ ਕਾ ਸਿੱਖ ਉਸ ਪਰਮਾਤਮਾ ਨੂੰ ਜਪੇ ਜੋ ਜਾਗਤ ਜੋਤ ਹੈ, ਜਾਗਤ ਤੋਂ ਭਾਵ ਜੋ ਚੇਤਨ ਸਰੂਪ ਹੈ, ਔਰ ਜੋਤ ਤੋਂ ਭਾਵ ਜੋ ਪ੍ਰਕਾਸ਼ ਰੂਪ ਹੈ। ਵਾਹਿਗੁਰੂ ਸਦਾ ਜਾਗ੍ਰਿਤ ਹੈ, ਕੋਈ ਜੜ ਵਸਤੂ ਨਹੀਂ, ਕੋਈ ਮੁਰਦਾ ਨਹੀਂ, ਔਰ ਵਾਹਿਗੁਰੂ ਵਿੱਚ ਅਗਿਆਨਤਾ ਦਾ ਹਨੇਰਾ ਨਹੀਂ। ਐਸਾ ਜੋ ਜਾਗਤ ਜੋਤ ਚੇਤਨ ਔਰ ਪ੍ਰਕਾਸ਼ ਰੂਪ ਅਕਾਲ ਪੁਰਖ ਵਾਹਿਗੁਰੂ ਹੈ, ਰਾਤ ਦਿਨ ਗੁਰੂ ਕਾ ਸਿੱਖ ਉਸ ਪਰਮਾਤਮਾ ਦਾ ਜਾਪ ਜਪੇ। ਏਕ ਬਿਨਾ ਮਨ ਨੈਕ ਨਾ ਆਨੈ, ਉਸ ਇੱਕ ਪਰਮਾਤਮਾ ਤੋਂ ਬਿਨਾ ਨੈਕ ਮੰਤਰ ਭਾਵ ਰਤੀ ਮਾਤਰ ਵੀ ਕਿਸੇ ਹੋਰ ਨੂੰ ਆਪਣੇ ਮਨ ਵਿੱਚ ਨਾ ਲੈ ਕੇ ਆਵੇ। ਪੂਰਨ ਪ੍ਰੇਮ ਪ੍ਰਤੀਤ ਸਜੈ, ਪੂਰਨ ਤੌਰ ਤੇ ਪਰਮਾਤਮਾ ਦੇ ਪ੍ਰੇਮ ਦੀ ਪ੍ਰਤੀਤੀ ਦੇ ਵਿੱਚ ਹੀ ਸੁਭਾਅ ਮਨ ਹੋਵੇ, ਭਾਵ ਕੇ ਵਾਹਿਗੁਰੂ ਕੀ ਪ੍ਰੀਤ ਉੱਪਰ ਪ੍ਰਤੀਤ ਹੋਵੇ, ਭਰੋਸਾ ਹੋਵੇ, ਸਿਦਕ ਹੋਵੇ। ਗੁਰੂ ਕੀ ਪ੍ਰਤੀਤ ਹੋਵੇ, ਗੁਰੂ ਉੱਪਰ ਭਰੋਸਾ ਹੋਵੇ, ਗੁਰੂ ਨਾਲ ਹੀ ਪ੍ਰੇਮ ਹੋਵੇ। ਔਰ ਮਹਾਰਾਜ ਕਹਿੰਦੇ ਨੇ ਬ੍ਰਤ ਗੋਰ ਮੜੀ ਮਠ ਭੂਤ ਨਾ ਮਾਨੈ, ਕਿਸੇ ਤਰ੍ਹਾਂ ਦੇ ਵਰਤਾਂ ਦੀ ਮਾਨਤਾ ਨਾ ਕਰੇ। ਕੋਈ ਨਿਰਜਲਾ ਇਕਾਦਸ਼ੀ ਵਰਤ, ਕੋਈ ਕਰਵਾ ਚੌਥ ਵਰਤ, ਕੋਈ ਹੋਰ ਤਰ੍ਹਾਂ ਤਰ੍ਹਾਂ ਦੇ ਵਰਤ, ਕਿਸੇ ਤਰ੍ਹਾਂ ਦੇ ਵਰਤਾਂ ਦੀ ਮਾਨਤਾ ਨਾ ਕਰੇ। ਗੋਰਾ ਮੜੀਆਂ ਮੱਠਾਂ ਕਬਰਾਂ ਨੂੰ ਭੁੱਲ ਕੇ ਵੀ ਨਾ ਮੰਨੇ, ਭੁੱਲ ਭੁਲੇਖੇ ਵੀ ਜਾ ਕੇ ਪੂਜਾ ਨਾ ਕਰੇ। ਜਾਣ ਬੁੱਝ ਕੇ ਘਰੋਂ ਪੂਰੀ ਤਿਆਰੀ ਕਰਕੇ ਤਾਂ ਕੀ ਜਾਣੈ, ਕਿਧਰੇ ਭੁੱਲ ਭੁਲੇਖੇ ਵੀ ਕਿਸੇ ਮੜੀ ਮਸਾਣ ਤੇ ਜਾ ਕੇ ਨਤਮਸਤਕ ਨਾ ਹੋਵੇ। ਤੀਰਥ ਦਾਨ ਦਇਆ ਤਪ ਸੰਜਮ, ਜੋ ਵੇਦਾਂ ਸ਼ਾਸਤਰਾਂ ਅਨੁਸਾਰ ਤੀਰਥ ਇਸ਼ਨਾਨ ਦਾ ਵਿਧਾਨ ਹੈ, ਜੋ ਅਨੇਕ ਪ੍ਰਕਾਰ ਦੇ ਦਾਨ ਕਰਮ ਕਰਨ ਦੀ ਹਦਾਇਤ ਵੇਦਾਂ ਦੇ ਜਾਤਕਾਂ ਨੇ ਕੀਤੀ ਹੈ, ਜੋ ਅਨੇਕ ਪ੍ਰਕਾਰ ਦੀ ਜੈਨੀਆਂ ਵਰਗੀ ਦਇਆ ਹੈ, ਜੋ ਤਰ੍ਹਾਂ ਤਰ੍ਹਾਂ ਦੇ ਰਾਜਸੀ ਤਾਮਸੀ ਔਰ ਸ਼ਾਂਤਕੀ ਤਪ ਹਨ, ਤੇ ਜੋ ਸੰਜਮ ਇਤਿਆਦਿਕ ਸਾਧਨ ਨੇ ਸਮ ਦਮ ਵਗੈਰਾ ਇਹ ਗੁਰੂ ਕਾ ਕਰਮ ਕੀ ਹੈ ਸਤਿਗੁਰ ਕੀ ਬਾਣੀ ਸਤ ਸਰੂਪ ਹੈ ਸਤਿਗੁਰਾਂ ਦੀ ਉਚਾਰਨ ਕੀਤੀ ਬਾਣੀ ਸੱਚ ਪਰਮਾਤਮਾ ਦਾ ਸਰੂਪ ਹੈ ਬਾਣੀ ਦਾ ਅਰਥ ਬਚਨ ਵੀ ਹੈ ਸਤਿਗੁਰਾਂ ਦਾ ਉਚਾਰਨ ਕੀਤਾ ਹੋਇਆ ਇੱਕ ਇੱਕ ਬਚਨ ਸੱਚ ਸਰੂਪ ਹੈ ਸੱਚ ਦੀ ਪ੍ਰਾਪਤੀ ਕਰ ਲੈਣ ਵਾਲਾ ਹੈ ਗੁਰਬਾਣੀ ਬਣੀਏ ਜੋ ਗੁਰਬਾਣੀ ਦੇ ਲੜ ਲੱਗ ਜਾਂਦੇ ਨੇ ਪਰਮਾਤਮਾ ਦਾ ਸਰੂਪ ਹੀ ਬਣ ਜਾਂਦੇ ਨੇ ਤੇ ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ ਸਤਿਗੁਰੂ ਜੀ ਦੀ ਰੀਸ ਕਰਦਿਆਂ ਹੋਇਆ ਸਤਿਗੁਰੂ ਜੀ ਦੀ ਨਕਲ ਕਰਦਿਆਂ ਹੋਇਆ ਸੱਚੇ ਗੁਰੂ ਦੀ ਬਰਾਬਰੀ ਕਰਦਿਆਂ ਹੋਇਆ ਕਿ ਮੈਂ ਵੀ ਦੁਨੀਆਂ ਦਾ ਪੂਜਨੀਕ ਹਾਂ ਮੈਨੂੰ ਵੀ ਲੋਕ ਮੱਥੇ ਟੇਕਣ ਮੇਰੀ ਵੀ ਮਾਨਤਾ ਕਰਨ ਮੇਰੇ ਮੂੰਹੋਂ ਨਿਕਲਿਆ ਹੋਇਆ ਬਚਨ ਵੀ ਉਸੇ ਤਰ੍ਹਾਂ ਸਤਿਕਾਰਿਆ ਜਾਵੇ ਜਿਵੇਂ ਕਿ ਗੁਰੂ ਕੇ ਮੂੰਹੋਂ ਨਿਕਲਿਆ ਸਤਿਕਾਰਿਆ ਜਾਂਦਾ ਇਹ ਉਹ ਗੁਰੂ ਕੀ ਰੀਸ ਕਰਦਿਆਂ ਜਿਹੜੀਆਂ ਕੋਈ ਕੱਚੀਆਂ ਪੱਚੀਆਂ ਗੱਲਾਂ ਹੋਰ ਲੋਕ ਕਰਦੇ ਨੇ ਸੇ ਕੂੜਿਆਰ ਕੂੜੇ ਚੜ ਪੜੀ ਹੈ ਉਹ ਕੂੜਿਆਰ ਝੂਠੇ ਨੇ ਝੂਠ ਵਿੱਚ ਹੀ ਝੜ ਪੈਂਦੇ ਨੇ ਬਚ ਜਾਂਦੇ ਨੇ ਖੁਆਰ ਹੋ ਜਾਂਦੇ ਨੇ ਹੱਥ ਕੁਝ ਵੀ ਨਹੀਂ ਆਉਂਦਾ ਇਹ ਉਹ ਗੁਰੂ ਕੀ ਰੀਸ ਕਦੇ ਵੀ ਤੋੜ ਨਿਭਦੀ ਨਹੀਂ ਕਿਉਂਕਿ ਉਹਨਾਂ ਅੰਦਰ ਹੋਰ ਮੁੱਖ ਹੋਰ ਹੈ ਮਨ ਵਿੱਚ ਉਹਨਾਂ ਦੇ ਕੁਝ ਹੋਰ ਹੈ ਤੇ ਮੂੰਹੋਂ ਕੁਝ ਹੋਰ ਬੋਲਦੇ ਨੇ ਅੰਦਰਲਾ ਸੱਚ ਉਹਨਾਂ ਦੇ ਮੂੰਹ ਤੇ ਨਹੀਂ ਆਉਂਦਾ ਤੇ ਜੋ ਮੂੰਹ ਤੋਂ ਕਹਿਣ ਦਾ ਯਤਨ ਕਰਦੇ ਨੇ ਉਹ ਉਹਨਾਂ ਦੇ ਅੰਦਰ ਵਸਿਆ ਹੋਇਆ ਨਹੀਂ ਅੰਦਰ ਹੋਰ ਮੁੱਖ ਹੋਰ ਹੈ ਨਿਤ ਮਾਇਆ ਨੂੰ ਚੱਖ ਮਾਰਦੇ ਕੜੀ ਹੈ ਨਿਤਾ ਪ੍ਰਤੀ ਸੰਸਾਰਕ ਮਾਇਆ ਵਾਸਤੇ ਚੱਖਾਂ ਮਾਰਦੇ ਹੀ ਕੱਢਦੇ ਹਨ ਕੁੜਦੇ ਨੇ ਦੁਖੀ ਹੁੰਦੇ ਨੇ ਕੇਵਲ ਤੇ ਕੇਵਲ ਝਾਕ ਇੱਕ ਹੈ ਮਾਇਆ ਮਿਲੇ ਇੱਕ ਤਾਂ ਜੜ ਮਾਇਆ ਦਾ ਦੂਸਰਾ ਚੇਤਨ ਮਾਇਆ ਦਾ ਪ੍ਰਭਾਵ ਜੜ ਮਾਇਆ ਕੇ ਧਨ ਦੌਲਤ ਦੀ ਭੇਟਾ ਮੇਰੇ ਕੋਲ ਆਵੇ ਤੇ ਚੇਤਨ ਮਾਇਆ ਕੇ ਮੇਰੀ ਪੂਜਾ ਹੋਵੇ ਮੇਰੀ ਵਡਿਆਈ ਹੋਵੇ ਇਹ ਉਹ ਕੇਵਲ ਮਾਇਆ ਵਿੱਚ ਹੀ ਕੱਢਦੇ ਨੇ ਮਾਇਆ ਵਿੱਚ ਹੀ ਪਚਦੇ ਨੇ ਮਾਇਆ ਦੇ ਚੱਖਾਂ ਮਾਰਦੇ ਨੇ ਅੰਦਰੋਂ ਹੋਰ ਬਾਹਰੋਂ ਹੋਰ ਜੋ ਉਹ ਕਹਿਣਗੇ ਉਹਨਾਂ ਦੇ ਕਹਿਣ ਦਾ ਅਸਰ ਵੀ ਕੋਈ ਨਹੀਂ ਤੇ ਜੋ ਉਹ ਕਹਿਣ ਐਵੇਂ ਝੂਠ ਹੀ ਝੂਠ ਬੋਲਦੇ ਨੇ ਪਾਠ ਪੜ੍ਹੈ ਮੁੱਖ ਝੂਠੋ ਬੋਲੈ ਨਿਗੁਰੇ ਕੀ ਮਤ ਉਹ ਹੈ ਐਸੀ ਉਹਨਾਂ ਨਿਗੁਰੇ ਲੋਕਾਂ ਦੀ ਮਤ ਹੈ ਪਹਿਲਾਂ ਹੀ ਸਾਨੂੰ ਸਤਿਗੁਰੂ ਅਮਰਦਾਸ ਸਾਹਿਬ ਨੇ ਸੁਚੇਤ ਕਰ ਦਿੱਤਾ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਜੋ ਸਤਿਗੁਰੂ ਤੋਂ ਬਿਨਾਂ ਹੈ ਭਾਵ ਗੁਰੂ ਕੇ ਮੁਖਾਰ ਬਿੰਦ ਤੋਂ ਨਹੀਂ ਉਚਰੀ ਹੋਈ ਜਾਂ ਗੁਰੂ ਕੀ ਸਿਫਤ ਸਲਾਹ ਦੇ ਵਿੱਚ ਨਹੀਂ ਕਹੀ ਗਈ ਹੋਈ ਐਸੀ ਜਿਹੜੀ ਕੋਈ ਹੋਰ ਬਾਣੀ ਹੈ ਗੁਰੂ ਤੋਂ ਬਿਨਾਂ ਉਹ ਕੱਚੀ ਹੈ ਬਾਣੀ ਤਾਂ ਕੱਚੀ ਸਤਿਗੁਰੂ ਬਾਜ ਉਹ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਿਖਾਣੀ ਉਸ ਕੱਚੀ ਬਾਣੀ ਨੂੰ ਕਹਿਣ ਵਾਲੇ ਵੀ ਕੱਚੇ ਸੁਣਨ ਵਾਲੇ ਵੀ ਕੱਚੇ ਕੱਚਿਆਂ ਨੇ ਆਖ ਕੇ ਉਸਦਾ ਵਖਿਆਨ ਕੀਤਾ ਹੋਇਆ ਕੈਸੇ ਕੱਚੇ ਹਨ ਚਿੱਤ ਜਿਨ ਕਾ ਹਿਰਦਾਇਆ ਮਾਇਆ ਬੋਲਣ ਪਏ ਰਵਾਣੀ ਜਿਨ੍ਹਾਂ ਦਾ ਚਿੱਤ ਮਾਇਆ ਨੇ ਚੁਰਾ ਲਿਆ ਹੈ ਜਿਨ੍ਹਾਂ ਦੀ ਕੇਵਲ ਧਨ ਦੌਲਤ ਨਾਲ ਪ੍ਰੀਤ ਹੈ ਜਿਨ੍ਹਾਂ ਦੀ ਕੇਵਲ ਤੇ ਕੇਵਲ ਆਪਣੀ ਮਾਣ ਵਡਿਆਈ ਦੇ ਨਾਲ ਹੀ ਪ੍ਰੀਤ ਹੈ ਇਹੋ ਮਾਇਆ ਨੇ ਜਿਨ੍ਹਾਂ ਦੇ ਚਿੱਤ ਨੂੰ ਚੁਰਾ ਲਿਆ ਬੋਲਣ ਪਏ ਰਵਾਣੀ ਉਜਾੜਾ ਵਿੱਚ ਹੀ ਮਨ ਨੂੰ ਪਏ ਬੋਲਦੇ ਨੇ ਭੈੜੇ ਬਚਨ ਹੀ ਆਪਣੇ ਮੂੰਹੋਂ ਬੋਲਦੇ ਨੇ ਕਹੇ ਨਾਨਕ ਸਤਿਗੁਰੂ ਬਾਜ ਹੋ ਹੋਰ ਕੱਚੀ ਬਾਣੀ ਮਹਾਰਾਜ ਕਹਿੰਦੇ ਜੋ ਗੁਰੂ ਤੋਂ ਬਿਨਾਂ ਬਾਣੀ ਹੈ ਉਹ ਕੱਚੀ ਬਾਣੀ ਹੈ ਗੁਰੂ ਤੋਂ ਬਿਨਾਂ ਭਾਵ ਕਿ ਗੁਰੂ ਕੀ ਰੀਸ ਵਿੱਚ ਉਚਾਰਨ ਕੀਤੀ ਬਾਣੀ ਜਾਂ ਜਿਸ ਬਾਣੀ ਵਿੱਚ ਗੁਰੂ ਕੀ ਸਿਫਤ ਸਲਾਹ ਨਹੀਂ ਉਹ ਬਾਣੀ ਉਹ ਬਚਨ ਉਹ ਬੋਲ ਜਿਨ੍ਹਾਂ ਬੋਲਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੀ ਸਿਫਤ ਨਾ ਹੋਵੇ ਜੋ ਬੋਲ ਸਾਨੂੰ ਪਰਮਾਤਮਾ ਨਾਲੋਂ ਤੋੜਨ ਵਾਲੇ ਹੋਣ ਜੋ ਬੋਲ ਸਾਨੂੰ ਜੀਵਨ ਦੇ ਮਾਰਗ ਵਿੱਚ ਭਟਕਾ ਦੇਣ ਵਾਲੇ ਹੋਣ ਉਹ ਕੱਚੀ ਬਾਣੀ ਹੈ ਕੱਚੇ ਲੋਕਾਂ ਦੀ ਕਹੀ ਹੋਈ ਜਿਹਦੇ ਤੋਂ ਸਾਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸੁਚੇਤ ਰਹਿਣ ਦੀ ਪ੍ਰੇਰਣਾ ਦਿੰਦੇ ਨੇ ਇਤਿਹਾਸ ਦੱਸਦਾ ਹੈ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਜਦ ਗੁਰਤਾ ਗੱਦੀ ਤੇ ਸੁਭਾਇਮਤ ਹੋਏ ਤਾਂ ਮਨ ਵਿੱਚ ਖੋਟ ਰੱਖਣ ਵਾਲੇ ਉਮਰ ਵਿੱਚ ਵੱਡੇ ਭਰਾਤਾ ਪ੍ਰਿਥੀ ਚੰਦ ਨੇ ਸਤਿਗੁਰੂ ਜੀ ਦਾ ਬੜਾ ਭਾਰੀ ਵਿਰੋਧ ਕੀਤਾ ਤੇ ਆਪਣੀ ਸਾਰੀ ਉਮਰ ਉਹ ਤਕਰੀਬਨ ਇਸੇ ਯਤਨ ਵਿੱਚ ਹੀ ਰਿਹਾ ਕਿ ਕਿਵੇਂ ਨਾ ਕਿਵੇਂ ਮੈਂ ਸਤਿਗੁਰੂ ਅਰਜਨ ਦੇਵ ਜੀ ਨੂੰ ਜਾਨੀ ਮਾਲੀ ਨੁਕਸਾਨ ਪਹੁੰਚਾਵਾਂ ਤੇ ਦੁਨੀਆਂ ਦੇ ਇਸ ਪੂਜਾ ਦੇ ਤਖ਼ਤ ਤੇ ਆਪ ਬੈਠ ਕੇ ਆਪਣੀ ਪੂਜਾ ਕਰਾਵਾਂ ਐਸੀ ਥੋੜ੍ਹੀ ਮਤ ਕਿ ਗੁਰੂ ਕੀ ਇਸ ਮਹਾਨ ਗੱਦੀ ਨੂੰ, ਗੁਰੂ ਘਰ ਦੀ ਮਹਾਨ ਅਧਿਆਤਮਿਕ ਵਸਤੂ ਨੂੰ ਕੇਵਲ ਦੁਨਿਆਵੀ ਰਾਜ ਭਾਗ ਦੀ ਤਰ੍ਹਾਂ ਹੀ ਸਮਝ ਛੱਡਿਆ ਕਿ ਜਿਵੇਂ ਕੋਈ ਤਾਕਤਵਰ ਆਪਣੀ ਤਾਕਤ ਦੀ ਵਰਤੋਂ ਕਰਕੇ ਕਿਸੇ ਰਾਜੇ ਨੂੰ ਰਾਜ ਗੱਦੀ ਤੋਂ ਲਾਹ ਕੇ ਰਾਜ ਤਖਤ ਦਾ ਮਾਲਕ ਆਪ ਬਣ ਜਾਂਦਾ ਹੈ, ਸ਼ਾਇਦ ਮੈਂ ਵੀ ਇਸੇ ਤਰ੍ਹਾਂ ਗੁਰਤਾ ਗੱਦੀ ਦਾ ਮਾਲਕ ਬਣ ਜਾਵਾਂ। ਪਰ ਕਿਵੇਂ ਪੁੱਜ ਸਕਦਾ ਸੀ ਪੂਰੇ ਗੁਰਾਂ ਦੇ ਨਾਲ, ਕਿਵੇਂ ਤੁਰ ਸਕਦਾ ਸੀ? ਉਹੀ ਬਚਨ ਕੇ ਕੂੜ ਦਾ ਪੂਜਾ ਸੱਚ ਨੂੰ ਸੌ ਘਾੜਤ ਘੜੀ ਹੈ। ਭਾਵੇਂ ਅਨੇਕਾਂ ਯਤਨ ਕਰਕੇ ਆਪਣੀ ਪੂਜਾ ਕਰਵਾਉਣ ਦੇ ਯਤਨ ਵੀ ਕੀਤੇ, ਬੇਅੰਤ ਲੋਕਾਂ ਨੂੰ ਭਟਕਾਇਆ ਵੀ ਭਰਮਾਇਆ ਵੀ, ਪਰ ਸੱਚ ਦੇ ਅੱਗੇ ਝੂਠ ਦੀ ਪੇਸ਼ ਆਖਰ ਕੋਈ ਨਹੀਂ ਸੀ ਚੱਲਦੀ। ਆਪਣੇ ਇਹਨਾਂ ਯਤਨਾਂ ਵਿੱਚ ਹੀ ਪ੍ਰਿਥੀ ਚੰਦ ਜਗਤ ਨੂੰ ਕੂਚ ਕਰ ਗਿਆ ਸੀ ਤੇ ਇਸ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਗੁਰਬਾਣੀ ਦੀ ਰੀਸ ਕਰਦਿਆਂ ਹੋਇਆਂ ਆਪਣੀ ਕਾਵ ਰਚਨਾ ਉਚਾਰਨੀ ਆਰੰਭ ਕੀਤੀ ਸੀ, ਜਿਸ ਕਾਵ ਰਚਨਾ ਦੇ ਅੰਤ ਵਿੱਚ ਗੁਰਬਾਣੀ ਦੀ ਰੀਸ ਮੁਤਾਬਕ ਹੀ ਇਸਨੇ ਨਾਨਕ ਪਦ ਰੱਖਣਾ ਆਰੰਭ ਕੀਤਾ। ਸੰਗਤਾਂ ਭਲੀ ਭਾਂਤ ਜਾਣਦੀਆਂ ਨੇ, ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਆਪਣੇ ਪਾਵਨ ਨਾਮ ਨਾਨਕ ਦੀ ਵਰਤੋਂ ਕਾਵ ਛਾਪ ਵਜੋਂ ਗੁਰਬਾਣੀ ਦੇ ਸ਼ਬਦਾਂ ਵਿੱਚ ਕੀਤੀ ਤੇ ਸਤਿਗੁਰੂ ਮਹਾਰਾਜ ਜੀ ਤੋਂ ਅੱਗੇ ਅਗਲੇ ਸਰੂਪਾਂ ਨੇ ਵੀ ਇੱਕੋ ਰੂਪ ਜੋਤ ਉਹਾ ਜੁਗਤ ਸਾਏ ਹੁੰਦਿਆਂ ਹੋਇਆ ਕਾਵ ਛਾਪ ਵਜੋਂ ਨਾਨਕ ਪਦ ਦੀ ਹੀ ਵਰਤੋਂ ਕੀਤੀ ਹੈ ਗੁਰਬਾਣੀ ਸ਼ਬਦਾਂ ਵਿੱਚ। ਪਰ ਮਿਹਰਬਾਨ ਨੇ ਵੀ ਇਉਂ ਗੁਰੂ ਕੀ ਬਾਣੀ ਦੀ ਰੀਸ ਤੇ ਆਪਣੀ ਬਾਣੀ ਉਚਾਰਨੀ ਆਰੰਭੀ ਸੀ, ਜਿਸ ਵਿੱਚ ਨਾਨਕ ਪਦ ਦੀ ਅਣਅਧਿਕਾਰਤ ਤੌਰ ਤੇ ਵਰਤੋਂ ਕੀਤੀ ਗਈ, ਜਿਸ ਦੀ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਨੇ ਵਿਰੋਧਤਾ ਕੀਤੀ ਤੇ ਸਿੱਖਾਂ ਨੂੰ ਇਸ ਕੱਚੀ ਬਾਣੀ ਦੇ ਲੜ ਲੱਗਣ ਤੋਂ ਸੁਚੇਤ ਕੀਤਾ। ਭਰਮ ਨਾ ਜਾਣਾ, ਭਟਕ ਨਾ ਜਾਣਾ, ਇਸੇ ਲਈ ਹੀ ਇਹ ਉਚੇਚਾ ਉੱਦਮ ਉਪਰਾਲਾ ਸਤਿਗੁਰਾਂ ਨੇ ਕੀਤਾ ਸੀ ਕਿ ਗੁਰੂ ਕੀ ਜੋ ਅੰਮ੍ਰਿਤ ਰੂਪ ਸੱਚੀ ਬਾਣੀ ਹੈ ਉਸ ਨੂੰ ਇੱਕ ਜਗ੍ਹਾ ਤੇ ਇਕੱਤਰ ਕੀਤਾ ਜਾਵੇ ਤੇ ਇਹ ਪੰਜਾਂ ਸਰੂਪਾਂ ਦੀ ਬਾਣੀ ਇਕੱਤਰ ਕਰਦਿਆਂ ਹੋਇਆਂ ਨਾਲ ਹੀ ਪਰਮਾਤਮਾ ਦਾ ਰੂਪ ਹੋ ਚੁੱਕੇ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਭਗਤਾਂ ਦੀ ਪਾਵਨ ਬਾਣੀ ਨੂੰ ਵੀ, ਜਿਹੜੀ ਬਾਣੀ ਗੁਰ ਆਸ਼ੇ ਮੁਤਾਬਕ ਢੁਕਵੀਂ ਹੈ, ਉਸ ਬਾਣੀ ਨੂੰ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਅਸਥਾਨ ਦੇ ਕੇ ਸਤਿਕਾਰ ਬਖਸ਼ਿਸ਼ ਕੀਤਾ ਤੇ ਗੁਰਬਾਣੀ ਦੇ ਬਰਾਬਰ ਦਾ ਦਰਜਾ ਦਿੱਤਾ। ਔਰ ਇੱਥੇ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪੂਰਨ ਤੌਰ ਤੇ ਖਿਆਲ ਰੱਖਿਆ ਕਿ ਭਗਤਾਂ ਦੀ ਵੀ ਉਹੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਿੰਗਾਰ ਬਣੇ ਜਿਹੜੀ ਗੁਰ ਆਸ਼ੇ ਮੁਤਾਬਕ ਹੋਵੇ, ਜਿਹੜੀ ਸੱਚ ਸਰੂਪ ਗੁਰਬਾਣੀ ਹੋਵੇ, ਜਿਹੜੀ ਧੁਰੋਂ ਆਈ ਅਗੰਮੀ ਰਚਨਾ ਹੋਵੇ, ਜੋ ਦੁਨਿਆਵੀ ਮਨੁੱਖ ਦੇ ਦਿਮਾਗ ਤੋਂ ਉਪਜੀ ਹੋਈ ਕਵਿਤਾ ਨਹੀਂ, ਕਿਉਂਕਿ ਧੁਰੋਂ ਪਰਮਾਤਮਾ ਦੀ ਅਗੰਮੀ ਆਈ ਜਿਹੜੀ ਬਾਣੀ ਹੈ ਉਹੀ ਸੰਸਾਰ ਦਾ ਕਲਿਆਣ ਕਰਨ ਦੇ ਸਮਰੱਥ ਹੋ ਸਕਦੀ ਹੈ। ਇਸ ਗੱਲ ਦਾ ਪੂਰਨ ਤੌਰ ਤੇ ਖਿਆਲ ਕਰਦਿਆਂ ਹੋਇਆਂ ਮਹਾਰਾਜ ਜੀ ਨੇ ਬਾਣੀਕਾਰਾਂ ਦੀ ਚੋਣ ਕੀਤੀ, ਚਾਹੇ ਸਰਗਾਂ ਦੀ ਹਜ਼ੂਰੀ ਵਿੱਚ ਆਪਣੇ ਆਪ ਨੂੰ ਭਗਤ ਕਹਾਉਣ ਵਾਲੇ ਕਾਂਧੇ ਵਰਗੇ, ਸ਼ੱਜੂ ਵਰਗੇ, ਪੀਲੂ ਵਰਗੇ, ਸ਼ਾਹ ਹੁਸੈਨ ਵਰਗੇ ਵੀ ਆਏ ਕਿ ਸਾਡੀ ਬਾਣੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰੋ। ਸਤਿਗੁਰੂ ਮਹਾਰਾਜ ਨੇ ਉਹਨਾਂ ਦਾ ਉਚਾਰਨ ਕੀਤਾ, ਇੱਕ ਇੱਕ ਸ਼ਬਦ ਸੁਣਿਆ ਵੀ, ਪਰ ਉਹਨੂੰ ਕੱਚ ਘੜ ਰਚਨਾ ਜਾਣਦਿਆਂ ਹੋਇਆਂ ਉਹਦੀਆਂ ਖਾਮੀਆਂ ਤੇ ਕਚਿਆਈਆਂ ਵੀ ਕੱਢ ਕੇ ਉਹਨਾਂ ਦੇ ਸਾਹਮਣੇ ਰੱਖ ਦਿੱਤੀਆਂ ਸਨ ਕਿ ਇਹ ਸੱਚੀ ਬਾਣੀ ਦੇ ਨਾਲ ਚੜ੍ਹਨ ਵਾਲੀਆਂ ਰਚਨਾਵਾਂ ਤੁਹਾਡੀਆਂ ਕਦੇ ਵੀ ਨਹੀਂ ਹੋ ਸਕਦੀਆਂ। ਇਹ ਕੱਚੀ ਬਾਣੀ ਨੂੰ ਸਤਿਗੁਰੂ ਜੀ ਨੇ ਸੱਚੀ ਬਾਣੀ ਦੇ ਅਥਾਹ ਭੰਡਾਰ ਦੇ ਨੇੜੇ ਤੇੜੇ ਵੀ ਨਹੀਂ ਆਉਣ ਦਿੱਤਾ, ਇਹ ਸਾਡੇ ਤੇ ਮਹਾਨ ਕਿਰਪਾਲਤਾ ਕੀਤੀ। ਔਰ ਸਾਨੂੰ ਵੀ ਇਹੀ ਗੁਰੂ ਕੀ ਸਿੱਖਿਆ ਹੈ ਕਿ ਆਪਾਂ ਅੰਮ੍ਰਿਤ ਰੂਪ ਗੁਰੂ ਕੀ ਬਾਣੀ ਦੇ ਨਾਲ ਜੁੜੀਏ। ਜੋ ਉਪਦੇਸ਼ ਸਤਿਗੁਰੂ ਜੀ ਨੇ ਆਪਣੇ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਉਸ ਪਾਵਨ ਉਪਦੇਸ਼ ਦੇ ਧਾਰਨੀ ਬਣੀਏ, ਕਿਸੇ ਹੋਰ ਦੇ ਆਖੇ ਲੱਗ ਕੇ ਹੋਰ ਦੀਆਂ ਰਚਨਾਵਾਂ ਨੂੰ ਪੜ੍ਹ ਪੜ੍ਹ ਕੇ ਕਦੇ ਵੀ ਗੁਰੂ ਤੋਂ ਬੇਮੁਖ ਨਾ ਹੋਈਏ। ਕੇਵਲ ਤੇ ਕੇਵਲ ਇਉਂ ਸ਼ਬਦ ਰੂਪ ਹੀ ਬਾਣੀ ਨਹੀਂ, ਬਲਕਿ ਉਪਦੇਸ਼ ਰੂਪ ਵਿੱਚ ਵਾਰਤਕ ਰਚਨਾ ਵਿੱਚ ਵੀ ਜੋ ਮਹਾਰਾਜ ਨੇ ਸਾਨੂੰ ਪਾਵਨ ਬਚਨ ਇਤਿਹਾਸ ਦੇ ਵਿੱਚੋਂ ਕਹੇ, ਜੋ ਰਹਿਤ ਨਾਮਿਆਂ ਵਿੱਚ ਕਹੇ, ਜੋ ਹੋਰ ਸਰੋਤਾਂ ਰਾਹੀਂ ਸਾਨੂੰ ਮਹਾਰਾਜ ਨੇ ਉਪਦੇਸ਼ ਬਖਸ਼ਿਸ਼ ਕੀਤੇ, ਉਹਨਾਂ ਨੂੰ ਧਾਰਨ ਕਰਨਾ ਸਾਡੇ ਜੀਵਨ ਦਾ ਪਰਮ ਫਰਜ਼ ਬਣ ਆਉਂਦਾ ਹੈ। ਖਾਸ ਤੌਰ ਤੇ ਗੁਰਮੰਤਰ ਗੁਰਦੀਖਿਆ ਦੇ ਰੂਪ ਵਿੱਚ ਗੁਰੂ ਕਾ ਬਚਨ, ਸਤਿਗੁਰ ਕੀ ਰੀਸਾ ਹੋਰ ਕੱਚ ਵਿੱਚ ਬੋਲਦੇ। ਸਤਿਗੁਰੂ ਨਾਨਕ ਦੇਵ ਜੀ ਨੇ ਕਿਰਪਾ ਕੀਤੀ, ਸੰਸਾਰ ਦੇ ਲੋਕਾਂ ਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖਸ਼ੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਸ ਮਰਜ਼ਾਦਾ ਦਾ ਵਰਣਨ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ ਚਰਨ ਧੋਏ ਰਹਿਰਾਸ ਕਰ, ਚਰਨਾਮ੍ਰਿਤ ਸਿੱਖਾਂ ਵੀ ਲਾਇਆ। ਤੇ ਫਿਰ ਬਚਨ ਕਹੇ ਕਿ ਵੇਦ ਕਤੇਬ ਅਗੋਚਰਾ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਵੇਦਾਂ ਕਤੇਬਾਂ ਦੀ ਪਹੁੰਚ ਤੋਂ ਪਰੇ ਪਰਮਾਤਮਾ ਦਾ ਨਾਮ ਜੋ ਵਾਹਿਗੁਰੂ ਹੈ, ਉਹ ਸਤਿਗੁਰਾਂ ਨੇ ਆਪਣੇ ਗੁਰਸਿੱਖਾਂ ਨੂੰ ਗੁਰਮੰਤਰ ਦੇ ਰੂਪ ਵਿੱਚ ਬਖਸ਼ਿਸ਼ ਕੀਤਾ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਖੋਈ। ਗੁਰਮੰਤਰ ਵਾਹਿਗੁਰੂ ਮਹਾਰਾਜ ਨੇ ਬਖਸ਼ਿਆ, ਜਿਸ ਨੂੰ ਜਪ ਕੇ ਹੰਗਤਾ ਮਮਤਾ ਇਤਿਆਦਿਕ ਵਿਕਾਰ ਨਾਸ ਹੁੰਦੇ ਨੇ। ਸ੍ਰੀ ਗੁਰੂ ਅੰਗਦ ਦੇਵ ਜੀ ਗੁਰਤਾ ਤੇ ਸੁਭਾਵਾਨ ਹੋਏ। ਗੁਰਬਾਣੀ ਵਿੱਚ ਰਾਜ ਸੱਤਾ ਬਲ ਵੰਡ ਜੀ ਦੀ ਰਸਨਾ ਰਾਹੀਂ ਪਾਵਨ ਬਚਨ ਨੇ ਜੋਤ ਕੋਹਾ ਜੁਗਤ ਸਾਏ ਸਹਿ ਪਾਇਆ ਫੇਰ ਪਲਟੀ ਹੈ। ਸਰੀਰ ਬਦਲ ਲਿਆ ਹੈ ਮਾਲਕ ਸਤਿਗੁਰਾਂ ਨੇ, ਗੁਰਤਾ ਦੀ ਜੋਤ ਵੀ ਉਹੀ ਪ੍ਰਕਾਸ਼ਮਾਨ ਹੈ ਤੇ ਨਾਮ ਦਾਨ ਦੇਣ ਦੀ ਜੁਗਤੀ ਵੀ ਉਹੀ ਹੈ ਕਿ ਚਰਨ ਪਾਦੋ ਦੀ ਦਾਤ ਬਖਸ਼ਿਸ਼ ਕਰਕੇ ਆਪਣੀ ਮੁਬਾਰਕ ਰਸਨਾ ਤੋਂ ਨਾਮ ਦੀ ਦਾਤ ਬਖਸ਼ਣੀ, ਗੁਰਮੰਤਰ ਦੀ ਦਾਤ ਬਖਸ਼ਿਸ਼ ਕਰਨੀ। ਔਰ ਇਹ ਕਰਮ ਦਸਾਂ ਪਾਤਸ਼ਾਹੀਆਂ ਤੱਕ ਹੀ ਚੱਲਦਾ ਗਿਆ। ਸਰੀਰ ਬਦਲਦੇ ਗਏ, ਇੱਕੋ ਜੋਤ ਇੱਕੋ ਜੁਗਤ ਦਸਾਂ ਪਾਤਸ਼ਾਹੀਆਂ ਵਿੱਚ ਵਰਤੀ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅੱਗੋਂ ਜੋਤ ਔਰ ਜੁਗਤ ਦੀ ਵੰਡ ਕੀਤੀ। ਜੋਤ ਗੁਰਬਾਣੀ ਦੇ ਮਹਾਨ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਟਿਕਾਈ। ਜੁਗਤ ਦਾ ਵਾਸ ਆਪ ਜੀ ਨੇ ਪੰਥ ਨੂੰ ਬਣਾਇਆ ਤੇ ਪੰਥ ਨੂੰ ਇਸ ਜੁਗਤ ਦਾ ਵਾਸ ਬਣਾਉਣ ਵਾਸਤੇ ਚਰਨ ਪਾਵਨ ਦੀ ਪ੍ਰਜਾਤਾ ਦੀ ਜਗ੍ਹਾ ਖੰਡੇ ਬਾਟੇ ਦੀ ਪਾਵਨ ਤਿਆਰ ਕਰਕੇ ਮਹਾਰਾਜ ਨੇ ਜੁਗਤੀ ਖਾਲਸਾ ਪੰਥ ਵਿੱਚ ਵਰਤਾ ਦਿੱਤੀ ਕਿ ਨਾਮ ਜਾਨ ਜੋ ਪ੍ਰਾਪਤ ਕਰਦਾ ਹੈ ਸਾਧ ਸੰਗਤ ਜੀ, ਉਹ ਹੁਣ ਪੰਜ ਪਿਆਰਿਆਂ ਪਾਸੋਂ ਪ੍ਰਾਪਤ ਕਰਦਾ ਹੈ। ਪੰਜ ਪਿਆਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਹਜ਼ੂਰੀ ਵਿੱਚ ਅੰਮ੍ਰਿਤ ਛਕਾਉਣਗੇ। ਪੰਜ ਪਿਆਰੇ ਮੂਲ ਮੰਤਰ ਗੁਰਮੰਤਰ ਦੀ ਦ੍ਰਿੜਤਾ ਕਰਾਉਣ ਦੇ ਰੂਪ ਵਿੱਚ ਨਾਮ ਦੀ ਦਾਤ ਬਖਸ਼ਿਸ਼ ਕਰਨਗੇ। ਇਉਂ ਨਾਮ ਪੰਜਾਂ ਪਾਸੋਂ ਪ੍ਰਾਪਤ ਕਰਨਾ ਕਿਸੇ ਇਕੱਲੇ ਦੁਕੱਲੇ ਕੋਲੋਂ ਨਹੀਂ, ਇਹ ਮਰਜ਼ਾਦਾ ਹੈ। ਇਉਂ ਸਤਿਗੁਰੂ ਜੀ ਕਿਰਪਾ ਕਰਕੇ ਸਾਨੂੰ ਨਾਮ ਦੀ ਦਾਤ ਬਖਸ਼ਿਸ਼ ਕਰਦੇ ਨੇ। ਇਹ ਗੁਰੂ ਕੀ ਵਡਿਆਈ, ਇਹ ਗੁਰੂ ਕਾ ਅਧਿਕਾਰ ਹੈ। ਤੇ ਸਤਿਗੁਰੂ ਕੀ ਰੀਸ ਹੈ, ਹੋਰ ਕੱਚ ਪਿੱਛ ਬੋਲਦੇ ਸਤਿਗੁਰਾਂ ਦੀ ਰੀਸ ਕਰਦਿਆਂ ਹੋਇਆਂ, ਗੁਰੂ ਕੀ ਬਰਾਬਰੀ ਕਰਨ ਦਾ ਅਸਫਲ ਯਤਨ ਕਰਦਿਆਂ ਹੋਇਆਂ ਹੋਰ ਕੋਈ ਕੱਚੀਆਂ ਪੱਚੀਆਂ ਗੱਲਾਂ ਕਰੇ। ਮੈਂ ਗੁਰੂ ਹਾਂ, ਮੇਰੇ ਕੋਲ ਆਓ, ਮੈਂ ਤੁਹਾਡੇ ਕੰਨਾਂ ਵਿੱਚ ਨਾਮ ਮੰਤਰ ਦੇਵਾਂਗਾ, ਤੁਹਾਡੇ ਕੰਨ ਵਿੱਚ ਦੱਸਦੇ ਕਿਸੇ ਹੋਰ ਨੂੰ ਨਾ ਦੱਸਿਓ, ਕੇਵਲ ਮੇਰੇ ਕੋਲੋਂ ਹੀ ਸੁਣੋ। ਉਹਨਾਂ ਲੋਕਾਂ ਦੀ ਹਾਲਤ ਕਿ ਮੇਰੋ ਹੀ ਧਿਆਨ ਧਰੋ, ਇਸ ਪਾਸਰ ਭੂਲ ਕੇ ਔਰ ਕੋ ਨਾਮ ਨਾ ਦੀਜੈ, ਜੋ ਕੁਛ ਮਾਲਤ ਬਣਦੇ ਸੋ ਅਬ ਹੀ ਉੱਠ ਭੇਟ ਹਮਾਰੀ ਹੀ ਕੀਜੈ। ਮੇਰਾ ਹੀ ਧਿਆਨ ਧਰੋ, ਮੇਰੇ ਕੋਲੋਂ ਹੀ ਨਾਮ ਲਵੋ, ਭੁੱਲ ਕੇ ਵੀ ਹੋਰ ਕਿਸੇ ਦਾ ਨਾਮ ਨਾ ਦਿਓ, ਤੇ ਬਦਲੇ ਵਿੱਚ ਜੋ ਕੁਝ ਤੁਹਾਡੇ ਕੋਲ ਹੈਗਾ ਉੱਠ ਕੇ ਮੇਰੀ ਭੇਟਾ ਕਰ ਦਿਓ। ਇਹੋ ਜਿਹੜੇ ਕੱਚੇ ਗੁਰੂ ਨੇ ਸੇ ਕੂੜਿਆਰ ਕੂੜੇ ਚੜ ਪੜੀ ਹੈ। ਕੂੜਿਆਰ ਝੂਠੇ ਨੇ, ਝੂਠ ਵਿੱਚ ਹੀ ਚੜ ਪੈਣ ਵਾਲੇ ਨੇ, ਕੱਚੇ ਗੁਰ ਤੇ ਮੁਕਤ ਨਾ ਹੋਊਗਾ। ਇਹਨਾਂ ਕੱਚੇ ਗੁਰੂਆਂ ਤੋਂ ਕਦੇ ਮੁਕਤੀ ਨਹੀਂ, ਕਦੇ ਪਾਰ ਉਤਾਰਾ ਨਹੀਂ। ਕਦੇ ਪ੍ਰਿਥੀ ਚੰਦ ਦੇ ਪੁੱਤਰ ਮਿਹਰਬਾਨ ਨੇ ਯਤਨ ਕੀਤਾ ਗੁਰੂ ਕੀ ਬਾਣੀ ਦੇ ਮੁਕਾਬਲੇ ਆਪਣੀ ਬਾਣੀ ਰਚਨ ਦਾ, ਕਿਧਰੇ ਧੀਰ ਬਲ ਵਰਗੇ ਯਤਨ ਕਰਦੇ ਰਹੇ, ਕਿਧਰੇ ਰਾਮ ਰਾਏ ਵਰਗੇ ਯਤਨ ਕਰਦੇ ਰਹੇ, ਕਦਰੇ ਦਸਮ ਪਿਤਾ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਹਠੀ ਸਿੰਘ ਵਰਗਿਆਂ ਨੇ ਵੀ ਇਹ ਉਦਮ ਕੀਤਾ। ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਨੇ ਚਾਰੇ ਸਾਹਿਬ ਜਾਦੇ ਸ਼ਹੀਦ ਹੋ ਜਾਣ ਉਪਰੰਤ ਇੱਕ ਬਾਲਕ ਨੂੰ ਲੈ ਕੇ ਪਾਲਿਆ ਸੀ, ਜਿਸਦਾ ਨਾਮ ਅਜੀਤ ਸਿੰਘ ਹੀ ਸੀ। ਅਜੀਤ ਸਿੰਘ ਪਾਲਕ ਪੁੱਤਰ ਉਸ ਨੂੰ ਕਿਹਾ ਜਾਂਦਾ ਹੈ। ਤੇ ਉਸ ਅਜੀਤ ਸਿੰਘ ਦਾ ਪੁੱਤਰ ਅੱਗੇ ਹਠੀ ਸਿੰਘ ਹੋਇਆ। ਮਾਤਾ ਜੀ ਬੁਰਹਾਨਪੁਰ ਦੇ ਵਿੱਚ ਰਹੇ ਸਨ, ਸੋ ਉੱਥੇ ਬੁਰਹਾਨਪੁਰ ਦੇ ਵਿੱਚ ਹਠੀ ਸਿੰਘ ਨੇ ਇਉਂ ਆਪਣੀ ਕਾਵਿ ਰਚਨਾ ਕਰਦਿਆਂ ਹੋਇਆਂ ਗੁਰਬਾਣੀ ਕੀ ਬਰਾਬਰੀ ਕਰਨ ਦਾ ਯਤਨ ਕੀਤਾ ਸੀ, ਪਰ ਮਾਤਾ ਜੀ ਨੇ ਫਿਰ ਉਸ ਨੂੰ ਗੁਰੂ ਘਰ ਵਿੱਚੋਂ ਤਿਆਗ ਦਿੱਤਾ ਤੇ ਸਿੱਖ ਸੰਗਤਾਂ ਨੂੰ ਵੀ ਸੁਚੇਤ ਕੀਤਾ ਸੀ ਕਿ ਹਠੀ ਸਿੰਘ ਦੀ ਕਿਸੇ ਵੀ ਰਚਨਾ ਨੂੰ ਨਾ ਕੋਈ ਪੜ੍ਹੇ ਤੇ ਨਾ ਕੋਈ ਮਾਨਤਾ ਦੇਵੇ। ਇਉਂ ਸਮੇਂ ਸਮੇਂ ਮੁਤਾਬਕ ਐਸੇ ਕੁਝ ਯਤਨ ਹੁੰਦੇ ਆਏ ਰਹੇ ਨੇ, ਹੋਰ ਵੀ ਕਈਆਂ ਮੌਕਿਆਂ ਤੇ ਐਸੇ ਯਤਨ ਹੁੰਦੇ ਰਹੇ। ਹੈ ਵੀਹਵੀਂ ਸਦੀ ਵਿੱਚ ਵੀ ਆਪਾਂ ਐਸੇ ਯਤਨ ਤੱਕੇ, ਕਿਧਰੇ ਜੇਠੂਵਾਲ ਦੇ ਇੱਕ ਪਖੰਡੀ ਨੇ ਬੜਾ ਵੱਡਾ ਗ੍ਰੰਥ ਤਿਆਰ ਕਰਨ ਦਾ ਦਾਅਵਾ ਕੀਤਾ ਸੀ, ਮੈਂ ਬਹੁਤ ਵੱਡਾ ਗ੍ਰੰਥ ਤਿਆਰ ਕਰਾਂਗਾ, ਮੇਰੀ ਬਾਣੀ ਰਹੇਗੀ, ਬਾਕੀ ਸਾਰੀਆਂ ਬਾਣੀਆਂ ਅਲੋਪ ਹੋ ਜਾਣਗੀਆਂ। ਗੁਰੂ ਕੀ ਬਾਣੀ ਤਾਂ ਨਾ ਅਲੋਪ ਹੋਣੀ ਹੈ ਨਾ ਹੋਈ, ਉਹਦਾ ਗ੍ਰੰਥ ਲੱਭਦਾ ਹੀ ਕਿਤੇ ਨੇ, ਕਿੱਥੇ ਹੈ ਕਿ ਕਿੱਥੇ ਨਹੀਂ। ਇਸੇ ਤਰ੍ਹਾਂ ਰਾਧਾ ਸਵਾਮੀਆਂ ਦੀਆਂ ਆਪਾਂ ਪੁਸਤਕਾਂ ਵੇਖਦੇ ਹਾਂ, ਨਰਕ ਧਾਰੀਆਂ ਦੀਆਂ ਕੱਚ ਕਰੜਾਵਾਂ ਰਤਨਾ ਰਚਨਾਵਾਂ ਹਨ। ਇਸੇ ਤਰ੍ਹਾਂ ਆ ਪਿਆਰੇ ਬਨਿਹਾਰੇ ਵਾਲੇ ਨੇ ਵੀ ਗੁਰੂ ਕੀ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲਿਓ ਚਾਹੈ ਖੋਜ ਸ਼ਬਦ ਮਹਿ ਦੇਹ। ਇਉਂ ਸਦਾ ਸਦਾ ਸਾਨੂੰ ਅੰਮ੍ਰਿਤ ਰੂਪ ਬਾਣੀ ਦੀ ਰਾਹ ਨਵਾਈ ਬਖਸ਼ਿਸ਼ ਕੀਤੀ। ਗੁਰੂ ਕੀ ਬਾਣੀ ਦੇ ਇਲਾਵਾ ਇਸ ਸੰਸਾਰ ਵਿੱਚ ਹੋਰ ਅਨੇਕਾਂ ਬਾਣੀਆਂ ਪ੍ਰਚਲਿਤ ਨੇ। ਬਾਣੀ ਲਫ਼ਜ਼ ਦਾ ਜੇ ਕੋਸ਼ ਵਿੱਚੋਂ ਆਪਾਂ ਅੱਖਰੀ ਭਾਵ ਲੈਣ ਦਾ ਯਤਨ ਕਰੀਏ, ਬਾਣੀ ਦਾ ਭਾਵ ਹੀ ਹੈ ਬਨਾਵਟ, ਬਾਣੀ ਦਾ ਭਾਵ ਹੀ ਹੈ ਮੂੰਹ ਵਿੱਚੋਂ ਉਚਾਰਨ ਕੀਤੇ ਹੋਏ ਲਫ਼ਜ਼ਾਂ ਦੀ ਸ਼੍ਰਿੰਖਲਾ, ਲਫ਼ਜ਼ਾਂ ਦੀ ਲੜੀ। ਇਉਂ ਬਾਣੀਆਂ ਹੋਰਨਾਂ ਨੇ ਵੀ ਉਚਾਰਨ ਕੀਤੀਆਂ। ਹਿੰਦੁਸਤਾਨ ਦੀ ਧਰਤੀ 'ਤੇ ਆਰੀਆ ਲੋਕ ਆਏ, ਉਹਨਾਂ ਆਰੀਆ ਲੋਕਾਂ ਨੇ ਹਿੰਦੂ ਸੱਭਿਅਤਾ ਨੂੰ ਇੱਥੇ ਪ੍ਰਚਲਿਤ ਕੀਤਾ ਅਤੇ ਉਸ ਆਰੀਆ ਸੱਭਿਅਤਾ ਦੇ ਮੁਤਾਬਕ ਹਿੰਦੁਸਤਾਨ ਦੇ ਵਿੱਚ ਸਭ ਨਾਲੋਂ ਪ੍ਰਾਪਤ ਮਤ ਸਨਾਤਨ ਮਤ ਕਿਹਾ ਜਾਂਦਾ, ਜਿਸ ਨੂੰ ਆਪਾਂ ਹਿੰਦੂ ਧਰਮ ਆਖਦੇ ਹਾਂ। ਉਸ ਹਿੰਦੂ ਧਰਮ ਮੁਤਾਬਕ ਵੇਦ ਬਾਣੀ ਨੂੰ ਸਭ ਨਾਲੋਂ ਉੱਤਮ ਦਰਜਾ ਦਿੱਤਾ ਜਾਂਦਾ ਹੈ। ਜਿਨ੍ਹਾਂ ਦੇ ਬਾਰੇ ਇਹ ਪ੍ਰਚਲਿਤ ਹੈ ਕਿ ਇਹ ਵੇਦ ਬ੍ਰਹਮਾ ਜੀ ਨੇ ਉਚਾਰਨ ਕੀਤੇ ਅਤੇ ਵਿਆਸ ਜੀ ਨੇ ਇਹਨਾਂ ਨੂੰ ਲਿਖਿਆ। ਹਿੰਦੂ ਮਤ ਦੇ ਬਾਕੀ ਜਿੰਨੇ ਹੋਰ ਗ੍ਰੰਥ ਨੇ ਉਹ ਇਹਨਾਂ ਵੇਦਾਂ ਦੇ ਵਿੱਚੋਂ ਹੀ ਸਫੁਟਤ ਹੁੰਦੇ ਨੇ। ਛੇ ਮੁਨੀਆਂ ਨੇ ਵੇਦਾਂ ਦੇ ਸਿਧਾਂਤ ਨੂੰ ਆਪੋ ਆਪਣੀ ਸਮਝ ਮੁਤਾਬਕ ਪ੍ਰਚਾਰਦਿਆਂ ਹੋਇਆਂ ਆਪੋ ਆਪਣੇ ਗ੍ਰੰਥ ਲਿਖੇ, ਜਿਨ੍ਹਾਂ ਨੂੰ ਛੇ ਸ਼ਾਸਤਰ ਕਿਹਾ ਜਾਂਦਾ ਹੈ। ਸ਼ਾਸਤਰ ਤੋਂ ਭਾਵ ਜਗਤ ਦੀ ਮਰਯਾਦਾ ਨੂੰ ਬੰਧਣ ਵਾਲੇ ਗ੍ਰੰਥ। ਇਉਂ ਇਹ ਛੇ ਸ਼ਾਸਤਰ ਹੋਂਦ ਵਿੱਚ ਆਏ। ਫਿਰ ਇਉਂ ਵੇਦਾਂ ਦੇ ਉਪਦੇਸ਼ ਦੀ ਲੋਕਾਂ ਨੂੰ ਸਦਾ ਯਾਦ ਦਿਵਾਉਂਦੇ ਰਹਿਣ ਵਾਸਤੇ ਜਿਹੜੇ ਗ੍ਰੰਥ ਰਿਸ਼ੀਆਂ ਮੁਨੀਆਂ ਨੇ ਉਚਾਰਨ ਕੀਤੇ ਉਹਨਾਂ ਨੂੰ ਸਿਮਰਤੀਆਂ ਕਿਹਾ ਜਾਂਦਾ ਹੈ। ਸਿਮਰਤੀ ਤੋਂ ਭਾਵ ਹੈ ਯਾਦ। ਉਹ ਬ੍ਰਹਮਾ ਦਾ ਉਪਦੇਸ਼, ਉਹ ਵੇਦਾਂ ਦੀ ਸਿੱਖਿਆ ਲੋਕਾਂ ਨੂੰ ਯਾਦ ਰਹੇ, ਉਹ ਯਾਦ ਰੱਖਣ ਦਾ ਯਤਨ ਕਰਦਿਆਂ ਹੋਇਆਂ ਗ੍ਰੰਥ ਉਚਾਰਨ ਕੀਤੇ, ਸਿਮਰਤੀਆਂ ਬਣੀਆਂ। ਇਸੇ ਤਰ੍ਹਾਂ ਪੁਰਾਣ ਹੋਂਦ ਵਿੱਚ ਆਏ ਨੇ। ਪੁਰਾਣ ਤੋਂ ਭਾਵ ਪੁਰਾਤਨ ਉਪਦੇਸ਼, ਪੁਰਾਤਨ ਸਿੱਖਿਆ। ਚਾਰ ਵੇਦ, 27 ਸਿਮਰਤੀਆਂ, 6 ਸ਼ਾਸਤਰ ਔਰ 18 ਪੁਰਾਣ, ਹੋਰ ਉਪਨਿਖਦਾਂ ਅਨੇਕਾਂ ਕਈਆਂ ਜਾਂਦੀਆਂ ਨੇ। ਇਹ ਬਾਕੀ ਸਾਰੇ ਗ੍ਰੰਥ ਵੇਦਾਂ ਦੇ ਵਿੱਚੋਂ ਹੀ ਨਿਕਲੇ ਨੇ। ਪ੍ਰਮੁੱਖ ਤੌਰ 'ਤੇ ਵੇਦ ਹਿੰਦੂ ਮਤ ਮੁਤਾਬਕ ਸਰਬ ਸ਼੍ਰੋਮਣ ਧਰਮ ਗ੍ਰੰਥ ਮੰਨੇ ਜਾਂਦੇ ਨੇ। ਇਉਂ ਸੰਸਾਰ ਵਿੱਚ ਵੇਦ ਬਾਣੀ ਵੀ ਪ੍ਰਚਲਿਤ ਹੈ। ਵੇਦ ਬਾਣੀ ਦੇ ਨਾਲ ਨਾਲ ਕਤੇਬ ਬਾਣੀ ਵੀ ਹੈ। ਜੋ ਮੁਸਲਿਮ ਮਤ ਦੇ ਗ੍ਰੰਥ ਹਨ ਉਹਨਾਂ ਨੂੰ ਕਤੇਬ ਕਿਹਾ ਜਾਂਦਾ ਹੈ। ਇੱਥੇ ਇਹ ਵੀ ਇੱਕ ਖਿਆਲ ਰਹੇ, ਯਹੂਦੀ ਮਤ, ਮੁਸਲਿਮ ਮਤ, ਈਸਾਈ ਮਤ, ਇਹਨਾਂ ਸਾਰਿਆਂ ਦਾ ਮੁੱਢ ਇੱਕ ਹੈ। ਇੱਕ ਦੂਜੇ ਦੇ ਵਿੱਚੋਂ ਹੀ ਇਹ ਮਤ ਪੈਦਾ ਹੁੰਦੇ ਨੇ ਅਤੇ ਇਉਂ ਚਾਰ ਕਿਤਾਬਾਂ ਹਨ ਜੋ ਇਹਨਾਂ ਮਤਾਂ ਦੇ ਗ੍ਰੰਥ ਕਹੇ ਜਾਂਦੇ ਨੇ। ਕੁਰਾਨ ਹੈ, ਤੌਰੇਤ ਹੈ, ਜੰਬੂਰ ਹੈ, ਇੰਜੀਲ ਹੈ, ਇਹ ਚਾਰ ਕਿਤਾਬਾਂ ਕਹੀਆਂ ਜਾਂਦੀਆਂ। ਇਉਂ ਹਿੰਦੂ ਮਤ ਮੁਤਾਬਕ ਵੇਦ ਬਾਣੀ ਹੈ, ਮੁਸਲਿਮ ਜਾਂ ਜਿਊਸ਼ ਜਾਂ ਈਸਾਈ ਮਤ ਮੁਤਾਬਕ ਕਿਤਾਬ ਬਾਣੀ ਹੈ। ਹੋਰ ਵੀ ਰਿਸ਼ੀਆਂ ਮੁਨੀਆਂ ਨੇ ਤਰ੍ਹਾਂ ਤਰ੍ਹਾਂ ਦੀਆਂ ਆਪੋ ਆਪਣੀਆਂ ਬਾਣੀਆਂ ਉਚਾਰੀਆਂ, ਆਪੋ ਆਪਣੇ ਗ੍ਰੰਥ ਲਿਖੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਉਚਾਰਨ ਕੀਤੀ ਬਾਣੀ ਸਰਬ ਸ਼੍ਰੋਮਣੀ ਬਾਣੀ ਹੈ, ਜਿਸ ਦੇ ਬਾਰੇ ਆਪਾਂ ਆਨੰਦ ਸਾਹਿਬ ਵਿੱਚੋਂ ਸਤਿਗੁਰੂ ਤੇਗ ਬਹਾਦਰ ਵਾਹਿਗੁਰੂ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਪਰਮ ਪਵਿੱਤਰ ਬਚਨ ਪੜ੍ਹਦੇ ਹਾਂ। ਆਵਹੁ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵਹੁ ਸੱਚੀ ਬਾਣੀ, ਬਾਣੀ ਤਾਂ ਗਾਵਹੁ ਗੁਰੂ ਕੇਰੀ, ਬਾਣੀਆਂ ਸਿਰ ਬਾਣੀ, ਬਾਣੀਆਂ ਦੇ ਸਿਰ ਬਾਣੀ ਹੈ। ਭਾਵ ਕਿ ਜਿੰਨੀਆਂ ਬਾਣੀਆਂ ਸੰਸਾਰ 'ਤੇ ਪ੍ਰਚਲਿਤ ਨੇ ਇਹ ਉਹਨਾਂ ਦੇ ਸਿਰ, ਭਾਵ ਸਭ ਤੋਂ ਸ਼੍ਰੋਮਣੀ ਬਾਣੀ ਹੈ। ਇਹ ਸ਼੍ਰੋਮਣੀ ਬਾਣੀ ਦਾ ਬਚਨ ਜੋ ਸਤਿਗੁਰੂ ਮਹਾਰਾਜ ਜੀ ਨੇ ਕਿਹਾ, ਮੰਨੋ ਕਿ ਇਸ ਮਹਾਨ ਬਚਨ ਦੀ ਵਿਆਖਿਆ ਕਰਦਿਆਂ ਹੋਇਆਂ ਹੀ ਕੌਮ ਦੇ ਮਹਾਨ ਵਿਦਵਾਨ ਕਵੀ ਰਾਜ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਗੁਰਬਾਣੀ ਦੀ ਉਪਮਾ ਦੇ ਵਿੱਚ ਬੜੇ ਸੁੰਦਰ ਬਚਨ ਉਚਾਰਨ ਕੀਤੇ ਨੇ। ਸੁਧਾ ਕੀ ਤਰੰਗਨੀ ਹੈ, ਰੋਗ ਭਰਮ ਭੰਗਨੀ ਹੈ, ਮਹਾਨ ਸਵੇਤ ਰੰਗਨੀ, ਮਹਾਨ ਮਨ ਮਾਨੀ ਹੈ, ਕਿਦੋਂ ਚਾਂਦ ਚਾਂਦਨੀ ਸੀ, ਹਿਰਦੇ ਦੀ ਆਨੰਦਨੀ ਸਰਬ ਸੁਖ ਦਾਨੀ ਹੈ। ਕਿਦੋ ਚਾਂਦ ਚੰਦਨੀ ਸੀ ਮੋਹ ਕਾਮ ਮੰਦਨੀ ਹੈ। ਹਿਰਦੇ ਦੀ ਆਨੰਦਨੀ ਸਰਬ ਸੁਖ ਦਾਨੀ ਹੈ। ਕਿਦੋ ਇਹ ਹੰਸਨੀ ਸੀ ਮਾਨਸ ਵਤੰਸਨੀ ਹੈ। ਗੁਨੀਨ ਪ੍ਰਸੰਸਨੀ ਸਰਬ ਜਗ ਜਾਨੀ ਹੈ। ਪ੍ਰੇਮ ਪਟਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ। ਗੁਨੀ ਭਲੀ ਬਾਣੀ ਤਾਂ ਕੀ ਗੁਰੂ ਗੁਰਬਾਣੀ ਹੈ। ਸਤਿਗੁਰੂ ਕੀ ਬਾਣੀ ਸਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰਾਂ ਦੀ ਪਾਵਨ ਬਾਣੀ ਸੱਚ ਪਰਮਾਤਮਾ ਦਾ ਸਰੂਪ ਹੈ। ਸੁਧਾ ਕੀ ਤਰੰਗਨੀ ਹੈ। ਸੁਧਾ ਕਹਿੰਦੇ ਨੇ ਅੰਮ੍ਰਿਤ। ਗੁਰਬਾਣੀ ਅੰਮ੍ਰਿਤ ਦੀਆਂ ਤਰੰਗਾਂ ਪੈਦਾ ਕਰਨ ਵਾਲੀ ਹੈ। ਅੰਮ੍ਰਿਤ ਦੀਆਂ ਲਹਿਰਾਂ, ਜੀਵਨ ਅੰਮ੍ਰਿਤ ਦੀਆਂ ਲਹਿਰਾਂ ਸਾਡੇ ਹਿਰਦੇ ਅੰਦਰ ਪੈਦਾ ਕਰ ਦਿੰਦੀ ਹੈ। ਰੋਗ ਭਰਮ ਭੰਗਨੀ ਹੈ। ਹਰ ਤਰ੍ਹਾਂ ਦੇ ਰੋਗਾਂ ਨੂੰ ਖਤਮ ਕਰਨ ਵਾਲੀ ਹੈ। ਹਰ ਤਰ੍ਹਾਂ ਦੇ ਭਰਮ ਭੁਲੇਖਿਆਂ ਨੂੰ ਭੰਨਣ ਵਾਲੀ, ਖਤਮ ਕਰ ਦੇਣ ਵਾਲੀ ਹੈ। ਮਹਾਨ ਸਵੇਤ ਰੰਗਨੀ। ਸਵੇਤ ਕਹਿੰਦੇ ਨੇ ਚਿੱਟੇ ਰੰਗ ਨੂੰ। ਚਿੱਟੇ ਰੰਗ ਵਾਲੀ ਭਾਵ ਕੇ ਮਹਾਨ ਉੱਜਲ, ਬੜੀ ਨਿਰਮਲ ਤੇ ਬੜੀ ਉੱਜਲ, ਬੜੀ ਸ੍ਰੇਸ਼ਟ ਹੈ ਅੰਮ੍ਰਿਤ ਰੂਪ ਗੁਰੂ ਕੀ ਬਾਣੀ। ਮਹਾਨ ਮਨਮਾਤੀ ਹੈ। ਜਿਹੜੇ ਦੁਨੀਆਂ ਤੇ ਆਪਣੇ ਆਪ ਨੂੰ ਮਹਾਨ ਕਹਾਉਂਦੇ ਸਨ, ਉਹਨਾਂ ਮਹਾਨਾਂ ਨੇ ਵੀ ਆਪਣੇ ਮਨ ਅੰਦਰ ਗੁਰਬਾਣੀ ਦੀ ਮਹਾਨਤਾ ਨੂੰ ਮੰਨਿਆ। ਉਹਨਾਂ ਨੂੰ ਵੀ ਗੁਰੂ ਕੀ ਇਸ ਅੰਮ੍ਰਿਤ ਬਾਣੀ ਦੇ ਅੱਗੇ ਝੁਕਣਾ ਹੀ ਪਿਆ ਹੈ। ਕਿਦੋਂ ਚਾਂਦ ਚਾਂਦਨੀ ਸੀ ਮੋਹ ਕਾਮ ਮੰਦਨੀ ਹੈ। ਜਿਵੇਂ ਚੰਦਰਮਾ ਦੀਆਂ ਕਿਰਨਾਂ, ਚੰਦਰਮਾ ਦੀ ਚਾਂਦਨੀ ਸੀਤਲ ਹੁੰਦੀ, ਠੰਡੀ ਹੁੰਦੀ ਹੈ, ਜੋ ਕਿ ਦਿਨ ਭਰ ਦੀ ਤਪਸ਼ ਨੂੰ ਦੂਰ ਕਰ ਦਿੰਦੀ ਹੈ, ਇਵੇਂ ਇਹ ਚੰਦਰਮਾ ਦੀ ਚਾਂਦਨੀ ਵਾਂਗਣਾ ਚਮਕਣ ਵਾਲੀ ਗੁਰੂ ਕੀ ਬਾਣੀ ਹਿਰਦੇ ਵਿੱਚੋਂ ਮੋਹ ਦੀ ਤਪਸ਼ ਨੂੰ ਮੇਟਣ ਵਾਲੀ ਹੈ। ਮੋਹ ਜਗਤ ਜਿੰਨੇ ਹੋਰ ਔਗਣ ਦੇ, ਉਹਨਾਂ ਸਾਰੇ ਔਗਣਾਂ ਦੀ ਤਪਸ਼ ਨੂੰ ਮੇਟ ਦੇਣ ਵਾਲੀ ਹੈ। ਹਿਰਦੇ ਦੀ ਆਨੰਦ ਦੀ ਸਰਬ ਸੁਖ ਦਾਨੀ ਹੈ। ਹਿਰਦੇ ਨੂੰ ਸਦਾ ਆਨੰਦ ਦੀ ਦਾਤ ਬਖਸ਼ਿਸ਼ ਕਰਨ ਵਾਲੀ ਤੇ ਸਾਰੇ ਸੁਖਾਂ ਦਾ ਦਾਨ ਦੇਣ ਵਾਲੀ ਹੈ ਅੰਮ੍ਰਿਤ ਰੂਪ ਗੁਰਬਾਣੀ। ਕਿਦੋਂ ਇਹ ਹੰਸਨੀ ਸੀ ਮਾਨਸ ਵਤੰਸਨੀ ਹੈ। ਜਿਵੇਂ ਹੰਸ ਦਾ ਉੱਜਲ ਰੰਗ ਹੁੰਦਾ ਹੈ, ਇਵੇਂ ਗੁਰਬਾਣੀ ਉੱਜਲ ਪ੍ਰਭਾਵ ਦੇਣ ਵਾਲੀ ਹੈ, ਹਿਰਦਿਆਂ ਨੂੰ ਉੱਜਲ ਕਰ ਦੇਣ ਵਾਲੀ ਹੈ, ਮਨਾਂ ਦੀ ਮੈਲ ਨੂੰ ਉਤਾਲ ਕੇ ਮਨਾਂ ਨੂੰ ਨਿਰਮਲ ਤੇ ਉੱਜਲ ਕਰ ਦਿੰਦੀ ਹੈ। ਗੁਨੀਨ ਪ੍ਰਸੰਸਨੀ। ਵੱਡੇ ਵੱਡੇ ਗੁਣੀਆਂ ਨੇ ਗੁਰਬਾਣੀ ਦੀ ਪ੍ਰਸੰਸਾ ਕੀਤੀ ਤੇ ਕਰਦੇ ਆ ਰਹੇ ਨੇ। ਸਰਬ ਜਗ ਜਾਨੀ ਹੈ। ਸਾਰੇ ਜਗਤ ਵਿੱਚ ਗੁਰਬਾਣੀ ਜਾਣੀ ਗਈ ਹੈ। ਸਾਰੇ ਜਗਤ ਵਿੱਚ ਗੁਰਬਾਣੀ, ਸਾਰੀਆਂ ਬਾਣੀਆਂ ਦੀ ਸ਼੍ਰੋਮਣੀ ਬਾਣੀ ਮੰਨੀ ਗਈ ਹੈ। ਪ੍ਰੇਮ ਪਟਰਾਨੀ ਸਿਆਨੀ ਗਿਆਨ ਕੀ ਜਨਨ ਜਾਨੀ। ਮਾਨੋ ਕਿ ਪ੍ਰੇਮ ਦੀ ਪਟਰਾਨੀ ਹੈ। ਵਾਹਿਗੁਰੂ ਦਾ ਪ੍ਰੇਮ ਹਿਰਦੇ ਵਿੱਚ ਪੈਦਾ ਕਰ ਦੇਣ ਵਾਲੀ ਹੈ। ਗਿਆਨ ਕੀ ਜਨਨ ਜਾਨੀ। ਆਤਮਿਕ ਗਿਆਨ ਦੀ ਮਾਤਾ ਜਾਣੀ ਜਾਂਦੀ ਹੈ ਗੁਰੂ ਕੀ ਬਾਣੀ। ਭਾਵ ਕਿ ਜਿਸ ਹਿਰਦੇ ਵਿੱਚ ਬਾਣੀ ਵਸ ਜਾਵੇ, ਉਸ ਹਿਰਦੇ ਵਿੱਚ ਆਤਮਿਕ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹੋ ਗਿਆਨ ਦੀ ਜਨਮਦਾਤੀ ਹੈ। ਗੁਣੀ ਭਲੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਦੁਨੀਆਂ ਤੇ ਜਿੰਨੇ ਗੁਣਵਾਨ ਪੁਰਸ਼ ਹੋਏ, ਉਹਨਾਂ ਨੇ ਆਪੋ ਆਪਣੀਆਂ ਜਿੰਨੀਆਂ ਵੀ ਬਾਣੀਆਂ ਉਚਾਰਨ ਕੀਤੀਆਂ, ਗੁਰੂ ਕੀ ਬਾਣੀ ਸਾਰੀਆਂ ਬਾਣੀਆਂ ਦੀ ਗੁਰੂ ਬਾਣੀ ਹੈ। ਗੁਣੀ ਭਲੀ ਬਾਣੀ ਤਾਂ ਕਿ ਗੁਰੂ ਗੁਰਬਾਣੀ ਹੈ। ਜਿੰਨੀਆਂ ਵੀ ਕੁੜੀਆਂ ਨੇ ਬਾਣੀਆਂ ਉਚਾਰਨ ਕੀਤੀਆਂ, ਗੁਰਬਾਣੀ ਸਾਰਿਆਂ ਦੀ ਗੁਰੂ ਹੈ, ਸਰਬ ਸ਼੍ਰੋਮਣੀ ਹੈ, ਸਭ ਨਾਲੋਂ ਉੱਤਮ ਹੈ। ਸਤਿਗੁਰੂ ਕੀ ਬਾਣੀ ਸੱਤ ਸਰੂਪ ਹੈ, ਗੁਰਬਾਣੀ ਬਣੀ ਹੈ। ਸਤਿਗੁਰਾਂ ਕੀ ਅੰਮ੍ਰਿਤ ਰੂਪ ਬਾਣੀ ਸੱਤ ਸਰੂਪ ਹੈ। ਸੱਤ ਜੋ ਪਰਮਾਤਮਾ ਹੈ, ਸੱਤ ਨਿਸ਼ਚੇ ਵਾਚਕ ਸੱਚਾ ਹੈ, ਸਦੀਵ ਕਾਲ ਸਥਿਰ ਰਹਿਣ ਵਾਲਾ, ਤ੍ਰੈ ਕਾਲ ਅਬਾਦ ਰੂਪ ਹੈ। ਬਾਣੀ ਉਸ ਪਰਮਾਤਮਾ ਦਾ ਹੀ ਰੂਪ ਹੈ। ਵਾਹ ਵਾਹ ਬਾਣੀ ਨਿਰੰਕਾਰ ਹੈ, ਤਿਸ ਜੀਵਨ ਅਵਰ ਨਾ ਕੋਏ। ਬਾਣੀ ਨਿਰਅਕਾਰ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ। ਇਉਂ ਗੁਰਬਾਣੀ ਬਣੀ ਹੈ। ਜਿਹੜੇ ਬਾਣੀ ਦੇ ਲੜ ਲੱਗ ਜਾਂਦੇ ਨੇ, ਗੁਰਬਾਣੀ ਦਾ ਰੂਪ ਹੀ ਹੋ ਜਾਂਦੇ ਨੇ। ਗੁਰਬਾਣੀ ਬਣੀ ਹੈ। ਗੁਰਬਾਣੀ ਦੇ ਲੜ ਲੱਗ ਕੇ ਉਸ ਪਰਮਾਤਮਾ ਦੇ ਰੂਪ ਬਣ ਜਾਈਦਾ ਹੈ। ਇਹ ਪਾਵਨ ਬਚਨ ਧੰਨ ਸਤਿਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗੌੜੀ ਰਾਗ ਦੀ ਵਾਰ ਵਿੱਚ ਉਚਾਰਨ ਕੀਤੇ, ਜੋ ਕਿ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 304 ਉੱਪਰ ਸੁਭਾਏ ਮਾਨ ਨੇ। ਸਾਧ ਸੰਗਤ ਜੀ, ਮੁੱਢ ਤੋਂ ਹੀ ਗੁਰਮਤ ਵਿਚਾਰਧਾਰਾ ਦਾ ਵਿਰੋਧ ਜਾਰੀ ਰਿਹਾ ਹੈ। ਸਤਿਗੁਰੂ ਨਾਨਕ ਦੇਵ ਸਾਹਿਬ ਜੀ ਨੇ ਸੰਸਾਰ ਦੇ ਲੋਕਾਂ ਨੂੰ ਸੱਚ ਦਾ ਮਾਰਗ ਦਿਖਾਉਂਦਿਆਂ ਹੋਇਆਂ ਤਰ੍ਹਾਂ ਤਰ੍ਹਾਂ ਦੇ ਪਖੰਡਾਂ ਔਰ ਵਹਿਮਾਂ ਭਰਮਾਂ ਦਾ ਖੰਡਨ ਕੀਤਾ। ਪਰ ਜਿਹੜੇ ਲੋਕ ਲੋਕ ਇਹਨਾਂ ਵਹਿਮਾਂ ਭਰਮਾਂ ਤੇ ਪਾਖੰਡਾਂ ਵਿੱਚ ਫਸਾ ਕੇ ਲੋਕਾਂ ਨੂੰ ਲੁੱਟਣ ਵਾਲੇ ਸਨ, ਉਹਨਾਂ ਨੂੰ ਗੁਰੂ ਕਾ ਸੱਚ ਦਾ ਪ੍ਰਚਾਰ ਭਲਾ ਕਿਵੇਂ ਚੰਗਾ ਲੱਗ ਸਕਦਾ ਸੀ। ਇਉਂ ਸਤਿਗੁਰੂ ਨਾਨਕ ਦੇਵ ਜੀ ਪ੍ਰਤੀ ਵੀ ਕਈਆਂ ਦੇ ਮੰਦੇ ਲਫ਼ਜ਼ ਉਸ ਸਮੇਂ ਵਿੱਚ ਵਰਤੇ। ਕੋਈ ਆਖੈ ਭੂਤ ਨਾ ਕੋਕ ਹੈ ਬੇਤਾਲਾ, ਕੋਈ ਆਖੈ ਆਦਮੀ ਨਾਨਕ ਵਿਚਾਰ। ਧੰਨ ਸਤਿਗੁਰੂ ਨਾਨਕ ਦੇਵ ਸਾਹਿਬ ਦੇ ਦੂਸਰੇ ਸਰੂਪ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਖਡੂਰ ਸਾਹਿਬ ਦੇ ਵਿੱਚ ਰਹਿ ਕੇ ਸੰਸਾਰ ਦਾ ਪਾਰ ਉਤਾਰਾ ਕਰਦੇ ਰਹੇ। ਇਤਿਹਾਸ ਵਿੱਚੋਂ ਆਪਾਂ ਪੜ੍ਹਦੇ ਸੁਣਦੇ ਹਾਂ ਕਿ ਖਡੂਰ ਵਿੱਚ ਰਹਿਣ ਵਾਲੇ ਇੱਕ ਤਪੇ ਨੇ ਸਤਿਗੁਰੂ ਮਹਾਰਾਜ ਦੀ ਬੜੀ ਵਿਰੋਧਤਾ ਕੀਤੀ ਸੀ, ਔਰ ਜਿਹੜੇ ਖਡੂਰ ਨਿਵਾਸੀ ਖਹਿਰੇ ਜੱਟ ਸਨ ਉਹਨਾਂ ਨੂੰ ਕਹਿ ਕੇ ਸਤਿਗੁਰੂ ਮਹਾਰਾਜ ਜੀ ਨੂੰ ਖਡੂਰ ਸਾਹਿਬ ਤੋਂ ਬਾਹਰ ਵੀ ਕਢਵਾ ਦਿੱਤਾ ਸੀ। ਬਾਅਦ ਵਿੱਚ ਭਾਵੇਂ ਉਸ ਤਪੇ ਨੂੰ ਗੁਰੂ ਕੇ ਮਹਾਨ ਸੇਵਾਦਾਰ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਹੱਥੋਂ ਆਪਣੀ ਕੀਤੀ ਦਾ ਫਲ ਭੁਗਤਣਾ ਪਿਆ, ਪਰ ਇੱਕ ਵਾਰ ਉਸਨੇ ਬੜੀ ਵੱਡੀ ਵਿਰੋਧਤਾ ਕਰਕੇ ਲੋਕਾਂ ਨੂੰ ਆਪਣੇ ਮਗਰ ਲਗਾ ਕੇ ਸਤਿਗੁਰੂ ਅੰਗਦ ਦੇਵ ਸਾਹਿਬ ਨੂੰ ਖਡੂਰ ਸਾਹਿਬ ਤੋਂ ਬਾਹਰ ਕਢਾ ਦਿੱਤਾ ਸੀ। ਤੀਸਰੇ ਸਰੂਪ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮਰਵਾਹੇ ਖੱਤਰੀ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਵਿਰੋਧਤਾ ਕਰਦੇ ਰਹੇ। ਇੱਕ ਤਾਂ ਗੋਇੰਦਵਾਲ ਦੇ ਆਸੇ ਪਾਸੇ ਰਹਿਣ ਵਾਲੇ ਸ਼ੇਰ ਦੀ ਤੇ ਦੂਸਰੇ ਇਹ ਜਿਹੜੇ ਮਰਵਾਹੇ ਸਨ ਇਹ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਵਿਰੋਧਤਾ ਵੀ ਕਰਦੇ ਰਹੇ ਔਰ ਬਰਾਬਰ ਗੱਦੀਆਂ ਲਗਾ ਕੇ ਬੈਠਣ ਦਾ ਯਤਨ ਵੀ ਕਰਦੇ ਰਹੇ। ਪਰ ਕੋੜ ਨਾ ਪੁੱਜਿਆ ਸੱਚ ਨੂੰ ਸੌ ਘਾੜਤ ਘੜੀਐ, ਸੈਂਕੜੇ ਘਾੜਤਾਂ ਘੜ ਲੈਣ ਤੋਂ ਵੀ ਸੱਚ ਦੀ ਬਰਾਬਰੀ ਝੂਠ ਕਦੇ ਵੀ ਨਹੀਂ ਕਰ ਸਕਦਾ, ਸਭ ਨੂੰ ਮੂੰਹ ਦੀ ਖਾਣੀ ਪਈ ਸੀ। ਉਸ ਸੰਦਰਭ ਦੇ ਵਿੱਚ ਜੋ ਉਹਨਾਂ ਮਰਵਾਹਿਆਂ ਤੇ ਹੋਰ ਈਰਖਾਲੂ ਲੋਕਾਂ ਨੇ ਸਤਿਗੁਰੂ ਅਮਰਦਾਸ ਸਾਹਿਬ ਜੀ ਦੀ ਵਿਰੋਧਤਾ ਕੀਤੀ ਸੀ ਤੇ ਫਿਰ ਇਉਂ ਸ੍ਰੀ ਗੁਰੂ ਰਾਮਦਾਸ ਸਾਹਿਬ ਦਾ ਵਿਰੋਧ ਵੀ ਜਾਰੀ ਰੱਖਿਆ ਸੀ, ਉਸ ਸੰਦਰਭ ਅੰਦਰ ਹੀ ਚੌਥੇ ਪਾਤਸ਼ਾਹ ਧੰਨ ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਗੌੜੀ ਰਾਗ ਦੀ ਵਾਰ ਸਲੋਕਾਂ ਸਮੇਤ ਉਚਾਰਨ ਕੀਤੀ ਸੀ। ਆਪਾਂ ਗੌੜੀ ਰਾਗ ਦੀ ਇਹ ਪਹਿਲੀ ਵਾਰ ਜਿਹੜਾ ਗਹੁ ਨਾਲ ਪੜ੍ਹੀਏ, ਇਹਦੇ ਵਿੱਚ ਵਾਰ ਵਾਰ ਇਉਂ ਗੁਰੂ ਦੇ ਨਾਲ ਈਰਖਾ ਕਰਨ ਵਾਲਿਆਂ ਦਾ ਜ਼ਿਕਰ ਹੁੰਦਾ ਹੈ ਤੇ ਉਸ ਸੰਦਰਭ ਵਿੱਚ ਹੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸਲਾਹ ਕਰਦਿਆਂ ਹੋਇਆਂ ਸਤਿਗੁਰੂ ਰਾਮਦਾਸ ਸਾਹਿਬ ਜੀ ਇਸ ਗੌੜੀ ਦੀ ਵਾਰ ਦੀ ਨੌਵੀਂ ਪੌੜੀ ਫੁਰਮਾਨ ਕਰਦੇ ਹਨ, ਤੂੰ ਵੇ ਪਰਵਾਹ ਅਥਾਹ ਹੈ ਅਤੁੱਲ ਕਿਉਂ ਤੁਲੀਐ, ਸੇਵਡ ਭਾਗੀ ਜੇ ਤੁਧ ਧਿਆਏ ਦੇ ਜਿਨ ਸਤਿਗੁਰ ਮਿਲੀਐ, ਸਤਿਗੁਰ ਕੀ ਬਾਣੀ ਸਤ ਸਰੂਪ ਹੈ ਗੁਰਬਾਣੀ ਬਣੀਐ, ਸਤਿਗੁਰ ਕੀ ਰੀਸੈ ਹੋਰ ਕੱਚ ਪਿੱਚ ਬੋਲਦੇ, ਸੇ ਕੂੜਿਆਰ ਕੂੜੇ ਝੜ ਪਰੀਐ, ਉਹਨਾਂ ਅੰਦਰ ਹੋਰ ਮੁਖ ਹੋਰ ਹੈ ਨਿਤ ਮਾਇਆ ਨੂੰ ਚੱਖ ਮਰਦੇ ਕੜੀਐ। ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਤੂੰ ਬੇਪਰਵਾਹ ਅਥਾਹੋ ਹੈ, ਤੂੰ ਬੇਪਰਵਾਹ ਹੈ, ਤੈਨੂੰ ਕਿਸੇ ਦੀ ਕੋਈ ਪਰਵਾਹ ਨਹੀਂ, ਕਿਸੇ ਦੀ ਮੁਥਾਜੀ ਨਹੀਂ, ਕਿਸੇ ਦੀ ਮੁਸ਼ੰਦਗੀ ਨਹੀਂ, ਅਥਾਹ ਹੈ ਤੇਰਾ ਥਾਹ ਨਹੀਂ ਪਾਇਆ ਜਾ ਸਕਦਾ, ਗੰਭੀਰ ਹੈ ਗੂੜ ਆਸ਼ੇ ਵਾਲਾ ਹੈ, ਅਤੁੱਲ ਕਿਉਂ ਤੁਲੀਐ, ਹੇ ਵਾਹਿਗੁਰੂ ਤੂੰ ਅਤੁੱਲ ਰੂਪ ਹੈ ਕਿਵੇਂ ਤੈਨੂੰ ਤੋਲਿਆ ਜਾ ਸਕੇ। ਕੋਈ ਵੀ ਸ਼ਾਸਤਰ ਗਿਆਨ ਜਾਂ ਦੁਨੀਆਂ ਦੇ ਕਿਸੇ ਵੀ ਗਿਆਨ ਦਾ ਵੱਟਾ ਪਾ ਕੇ ਬੁੱਧੀ ਰੂਪੀ ਤਰਾਜੂ ਤੇ ਹੇ ਅਕਾਲ ਪੁਰਖ ਵਾਹਿਗੁਰੂ ਤੈਨੂੰ ਤੋਲਿਆ ਨਹੀਂ ਜਾ ਸਕਦਾ, ਕਿਸੇ ਤਰ੍ਹਾਂ ਵਿਚਾਰ ਦਾ ਅੰਤ ਨਹੀਂ ਪਾਇਆ ਜਾ ਸਕਦਾ, ਸੇਵਡ ਭਾਗੀ ਜੇ ਤੁਧ ਧਿਆਏ ਦੇ, ਹੇ ਮੇਰੇ ਪਰਮ ਪਿਤਾ ਪਰਮਾਤਮਾ ਜੀਓ ਉਹ ਜੀਵ ਵੱਡਿਆਂ ਭਾਗਾਂ ਵਾਲੇ ਨੇ ਜੋ ਆਪ ਜੀ ਨੂੰ ਧਿਆਉਂਦੇ ਨੇ, ਜੋ ਆਪ ਜੀ ਦਾ ਧਿਆਨ ਆਪਣੇ ਹਿਰਦੇ ਅੰਦਰ ਧਾਰਨ ਕਰਦੇ ਨੇ, ਪਰ ਧਿਆਉਂਦੇ ਕੌਣ ਹਨ ਪਰਮਾਤਮਾ ਨੂੰ, ਜਿਨ ਸਤਿਗੁਰ ਮਿਲੀ ਹੈ, ਜਿਨ੍ਹਾਂ ਨੂੰ ਜੀਵਨ ਅੰਦਰ ਸੱਚਾ ਗੁਰੂ ਮਿਲ ਜਾਵੇ, ਸਤਿਗੁਰ ਤੋਂ ਭਾਵ ਸੱਚਾ ਗੁਰੂ। ਦੋ ਅਰਥ ਬਣਦੇ ਨੇ, ਇੱਕ ਸਤਿਗੁਰ, ਦੂਸਰਾ ਸਤਿਗੁਰ ਤੋਂ ਸਤਿਗੁਰ। ਸੰਸਕ੍ਰਿਤ ਦਾ ਲਫ਼ਜ਼ ਹੈ ਸਤਿਗੁਰ, ਜਿਸ ਤੋਂ ਗੁਰਮੁਖੀ ਭਾਸ਼ਾ ਵਿੱਚ ਸਤਿਗੁਰ ਵੀ ਲਫ਼ਜ਼ ਆਉਂਦਾ ਹੈ। ਸਤਿਗੁਰ, ਸਤ ਤੋਂ ਭਾਵ ਸੱਚਾ, ਗੁਰ ਤੋਂ ਭਾਵ ਗੁਰੂ, ਤੇ ਜੇ ਸਤਿਗੁਰੂ ਸੰਸਕ੍ਰਿਤ ਮੁਤਾਬਕ ਕਹੀਏ ਤਾਂ ਸਤ ਤੋਂ ਭਾਵ ਹੈ ਸ੍ਰੇਸ਼ਟ, ਜਿਸ ਨੂੰ ਸ੍ਰੇਸ਼ਟ ਗੁਰੂ ਮਿਲ ਜਾਵੇ, ਉੱਤਮ ਗੁਰੂ ਮਿਲ ਜਾਵੇ। ਤੇ ਸ੍ਰੇਸ਼ਟ ਗੁਰੂ ਕੌਣ ਹੈ, ਜੋ ਪਰਮ ਪਿਤਾ ਪਰਮਾਤਮਾ ਦਾ ਆਪਣਾ ਰੂਪ ਹੀ ਹੋਵੇ। ਇਹੋ ਸੱਚਾ ਗੁਰੂ ਜਿਸ ਨੂੰ ਜੀਵਨ ਅੰਦਰ ਪ੍ਰਾਪਤ ਹੋ ਜਾਵੇ, ਉਹ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਧਿਆਉਂਦੇ ਨੇ, ਉਹ ਪਰਮਾਤਮਾ ਦਾ ਸਿਮਰਨ ਆਪਣੇ ਜੀਵਨ ਵਿੱਚ ਕਰਦੇ ਬਿਨਾਂ ਨਹਿ ਏਕ ਪਛਾਣੈ। ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹਨਾਂ ਹੋਰ ਫੋਕਟ ਕਰਮਾਂ ਦੀ ਰਤੀ ਭਰ ਵੀ ਪਛਾਣ ਨਾ ਰੱਖੇ। ਬੜੇ ਸੁੰਦਰ ਵਿਦਵਾਨ ਜਨਾਂ ਨੇ ਬਚਨ ਕਹੇ, ਰਾਮ ਨਾਮ ਕੋ ਅੰਕ ਹੈ ਸਭ ਸਾਧਨ ਹੈ ਸ਼ੂਨ, ਅੰਕ ਗਏ ਕੁਛ ਹਾਥ ਨਹਿ ਅੰਕ ਰਹੇ ਦਸ ਮੂਨ। ਕਾਗਜ਼ ਲੈ ਕੇ ਔਰ ਕਲਮ ਲੈ ਕੇ ਅਸੀਂ ਉਸ ਕਾਗਜ਼ ਉੱਪਰ ਜ਼ੀਰੋ ਲਿਖਣੀਆਂ ਆਰੰਭ ਕਰ ਦੇਈਏ, ਜਿੰਨੀਆਂ ਮਰਜ਼ੀ ਸਿਫਰਾਂ ਲਿਖੀ ਜਾਈਏ, ਮੁੱਲ ਸਿਫਰ ਹੀ ਰਹੇਗਾ, ਕੋਈ ਮੁੱਲ ਨਹੀਂ ਬਣਦਾ। ਪਰ ਜੇ ਸਿਫਰ ਲਿਖਣ ਤੋਂ ਪਹਿਲਾਂ ਏਕਾ ਲਿਖ ਦਿੱਤਾ ਜਾਵੇ ਤਾਂ ਇੱਕ ਇੱਕ ਸਿਫਰ ਦਾ ਮੁੱਲ ਦਸ ਦਸ ਗੁਣਾ ਵੱਧਦਾ ਜਾਵੇਗਾ। ਇਸੇ ਤਰ੍ਹਾਂ ਸਰਵ ਵਿਆਪਕ ਵਾਹਿਗੁਰੂ ਦਾ ਪਰਮ ਪਵਿੱਤਰ ਨਾਮ ਏਕਾ ਹੈ, ਅੰਕ ਹੈ। ਬਾਕੀ ਸਾਰੇ ਵੇਦ ਸ਼ਾਸਤਰ ਇਤਿਹਾਸਿਕ ਗ੍ਰੰਥਾਂ ਦੇ ਕਹੇ ਹੋਏ ਕਰਮ ਸਿਫਰ ਹਨ, ਸ਼ੂਨ ਹਨ, ਜ਼ੀਰੋ ਨੇ। ਅੰਕ ਗਏ ਕੁਛ ਹਾਥ ਨਹਿ, ਜੇ ਅੰਕ ਕਾਇਮ ਨਹੀਂ, ਜੇ ਨਾਮ ਸਿਮਰਨ ਵਿੱਚ ਮਨ ਜੁੜਿਆ ਹੋਇਆ ਨਹੀਂ ਤਾਂ ਹੋਰ ਭਾਵੇਂ ਅਨੇਕਾਂ ਸਾਧਨ, ਅਨੇਕਾਂ ਜਪ ਤਪ, ਅਨੇਕਾਂ ਸੰਜਮ ਕਰ ਲਏ ਜਾਣ, ਕੁਝ ਵੀ ਹੱਥ ਨਹੀਂ, ਕੁਝ ਵੀ ਪ੍ਰਾਪਤੀ ਨਹੀਂ। ਅੰਕ ਰਹੇ ਦਸ ਗੂਨ, ਜੇ ਅੰਕ ਕਾਇਮ ਹੈ, ਜੇ ਏਕਾ ਹੈ, ਉਹ ਪਰਮਾਤਮਾ ਦੇ ਨਾਮ ਵਿੱਚ ਮਨ ਜੁੜਿਆ ਹੋਇਆ ਹੈ ਤਾਂ ਗੁਰਸਿੱਖ ਪਿਆਰਾ ਸਤਸੰਗਤ ਰੂਪੀ ਤੀਰਥ ਵਿੱਚ ਇਸ਼ਨਾਨ ਵੀ ਕਰਦਾ ਹੈ। ਜਿਸ ਬਾਰੇ ਗੁਰੂ ਕੇ ਬਚਨੇ ਨੇ ਤੀਰਥ ਨਾਵਣ ਜਾਓ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰ ਸਮਾਨ ਤੀਰਥ ਨਹੀਂ ਹੋਏ, ਮਹਾਰਾਜ ਜੀ ਦੇ ਇਹ ਪਾਵਨ ਬਚਨ ਕੇ ਇਉਂ ਸਤਸੰਗਤ ਰੂਪੀ ਤੀਰਥ, ਗੁਰੂ ਰੂਪੀ ਤੀਰਥ, ਪਰਮਾਤਮਾ ਦੇ ਨਾਮ ਰੂਪੀ ਤੀਰਥ ਦਾ ਇਸ਼ਨਾਨ ਗੁਰਮੁਖ ਪਿਆਰਾ ਕਰਦਾ ਹੈ। ਗੁਰੂ ਕਾ ਪਿਆਰਾ ਜੋ ਪਰਮਾਤਮਾ ਦਾ ਨਾਮ ਜਪਦਾ ਹੈ, ਆਪ ਨਾਮ ਜਪਦਿਆਂ ਹੋਰਨਾਂ ਨੂੰ ਵੀ ਜਪਾਉਂਦਾ, ਇਹ ਮੰਨੋ ਕਿ ਨਾਮ ਦਾ ਦਾਨ ਵੀ ਪਿਆ ਕਰਦਾ ਹੈ। ਔਰ ਗੁਰਮਤ ਦੀ ਰਹਿਣੀ ਬਹਿਣੀ ਮੁਤਾਬਕ ਆਪਣੀ ਕਿਰਤ ਕਮਾਈ ਵਿੱਚੋਂ ਲੋੜਵੰਦਾਂ ਦੀ ਮਦਦ ਕਰਦਿਆਂ ਹੋਇਆਂ ਜੋ ਗੁਰਸਿੱਖ ਆਪਣੇ ਕੋਲੋਂ ਦਿੰਦਾ ਹੈ, ਇਹ ਧਰਮ ਦਾ ਦਾਨ ਵੀ ਉਹ ਗੁਰਸਿੱਖ ਕਰ ਲੈਂਦਾ ਹੈ। ਦਇਆ ਵੀ ਗੁਰੂ ਕੇ ਸਿੱਖ ਦੇ ਮਨ ਅੰਦਰ ਹੈ। ਬੇਲੋੜੀ ਜੀਵ ਹਿੰਸਾ ਨਹੀਂ, ਦੁਖੀ ਨੂੰ ਦੇਖ ਕੇ ਤਰਸ ਕਰਨਾ ਇਤਿਆਦਿਕ ਇਹ ਕਰਮ ਦਇਆ ਕਹੇ ਜਾਂਦੇ ਨੇ। ਐਸੀ ਦਇਆ ਵੀ ਨਾਮ ਸਿਮਰਨ ਵਾਲੇ ਦੇ ਹਿਰਦੇ ਅੰਦਰ ਆਪਣੇ ਆਪ ਹੀ ਪ੍ਰਫੁੱਲਤ ਹੁੰਦੀ ਹੈ। ਤਪ ਵੀ ਗੁਰੂ ਸੇਵਾ ਤਪਾਂ ਸਿਰ ਤਪ ਸਾਰ, ਗੁਰੂ ਕੀ ਸੇਵਾ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ। ਇਉਂ ਨਾਮ ਸਿਮਰਨ ਵਿੱਚ ਜੁੜਿਆ ਹੋਇਆ ਗੁਰਸਿੱਖ ਗੁਰੂ ਕੀ ਸੇਵਾ ਰੂਪੀ ਤਪ ਵੀ ਕਰਦਾ ਹੈ ਤੇ ਨਾਮ ਸਿਮਰਨ ਵਿੱਚ ਜੁੜੇ ਹੋਏ ਸਿੱਖ ਦਾ ਜੀਵਨ ਸੰਜਮਮਈ ਵੀ ਹੈ। ਅਲਪ ਆਹਾਰ ਸੁਗਪ ਸੇ ਨਿੰਦਰਾ ਦਇਆ ਸ਼ਿਮਾ ਤਨ ਪ੍ਰੀਤ, ਸੀਲ ਸੰਤੋਖ ਸਦਾ ਨਰ ਵਾਹਿਗੋ ਹਵੈਗੋ ਤ੍ਰੈ ਗੁਣ ਅਤੀਤ। ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਨਾ ਕਿਸ ਭੁੱਖ ਨਾ ਨੀਂਦ ਨਾ ਖਾਣਾ ਸੋਵਣਾ, ਅਥਵਾ ਥੋੜਾ ਸਵਣਾ ਖਾਵਣਾ ਥੋੜਾ ਬੋਲਣ ਗੁਰਮਤ ਪਾਏ, ਐਸਾ ਸੰਜਮ ਵੀ ਗੁਰੂ ਕੇ ਸਿੱਖ ਦੇ ਜੀਵਨ ਵਿੱਚ ਆ ਜਾਂਦਾ ਹੈ। ਅੰਕ ਰਹੇ ਦਸ ਗੂਣ, ਇਉਂ ਅੰਕ ਕਾਇਮ ਰਿਹਾ ਭਾਵ ਨਾਮ ਸਿਮਰਨ ਦੇ ਵਿੱਚ ਜੁੜਿਆ ਹੋਇਆ, ਮੰਨੋ ਕਿ ਹਰੇਕ ਕਰਮ ਦਸ ਦਸ ਗੁਣਾ ਵਧੀਕ ਫਲਦਾਇਕ ਹੋ ਨਿਬੜਦਾ ਹੈ। ਵਰਨਾ ਜੇ ਪਰਮਾਤਮਾ ਦੇ ਨਾਮ ਨਾਲ ਨਹੀਂ ਜੁੜਿਆ ਹੋਇਆ, ਮਹਾਰਾਜ ਕਹਿੰਦੇ ਨਾਮ ਤੋਂ ਬਿਨਾਂ ਗੁਰੂ ਕਾ ਸਿੱਖ ਹੋਰਨਾਂ ਕਰਮ ਕਾਂਡਾਂ ਵਿੱਚ ਕਦੇ ਵੀ ਨਾ ਫਸੇ। ਏਕ ਬਿਨਾਂ ਨਹਿ ਏਕ ਪਛਾਣੈ, ਇੱਕ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਰ ਕਿਸੇ ਕਰਮ ਦੀ ਇੱਕ ਦੀ ਵੀ ਪਛਾਣ ਨਾ ਰੱਖੇ, ਭਾਵ ਕਿ ਵਾਹਿਗੁਰੂ ਦੇ ਨਾਮ ਨਾਲ ਹੀ ਆਪਣਾ ਸਰੋਕਾਰ ਰੱਖੇ। ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਹੇ ਨਖਾਲਸ ਜਾਣੈ, ਇਉਂ ਪੂਰਨ ਤੌਰ ਤੇ ਪਰਮਾਤਮਾ ਦੇ ਪ੍ਰੇਮ ਦੀ ਜੋਤ ਹਿਰਦੇ ਵਿੱਚ ਜਾਗਰਤ ਹੋ ਉੱਠੇ, ਵਾਹਿਗੁਰੂ ਦੇ ਗਿਆਨ ਦੀ ਜੋਤ ਹਿਰਦੇ ਅੰਦਰ ਪ੍ਰਕਾਸ਼ਮਾਨ ਹੋ ਜਾਵੇ, ਤਦੋਂ ਇਉਂ ਖਾਲਸ ਹੋ ਜਾਵੇਗਾ, ਸ਼ੁੱਧ ਹੋ ਜਾਵੇਗਾ, ਨਹੀਂ ਤਾਂ ਅਸ਼ੁੱਧ ਹੀ ਰਹੇਗਾ। ਇਹ ਸਤਿਗੁਰੂ ਮਹਾਰਾਜ ਨੇ ਇੱਕ ਗੁਰੂ ਦੇ ਨਾਲ, ਇੱਕ ਪਰਮਾਤਮਾ ਦੇ ਨਾਲ ਜੁੜਨ ਦੀ ਸਾਨੂੰ ਪ੍ਰੇਰਨਾ ਦਿੱਤੀ। ਜਦੋਂ ਤੋਂ ਸਿੱਖੀ ਦਾ ਮਾਰਗ ਆਰੰਭ ਹੋਇਆ ਉਦੋਂ ਤੋਂ ਹੀ ਗੁਰੂ ਕੀ ਸਿੱਖੀ ਤੋਂ ਭਟਕਾਉਣ ਦੇ ਅਨੇਕਾਂ ਯਤਨ ਸਮੇਂ ਦੇ ਲੋਕਾਂ ਵੱਲੋਂ ਹੁੰਦੇ ਰਹੇ। ਇੱਕ ਬੇਨਤੀ ਕਰਾਂ, ਜਗਤ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਨੇ ਦੁਖੀ ਲੋਕਾਈ ਦੀ ਪੁਕਾਰ ਨੂੰ ਸੁਣ ਕੇ ਸਤਿਗੁਰੂ ਨਾਨਕ ਦੇਵ ਸਾਹਿਬ ਰੂਪ ਹੋ ਕੇ ਸੰਸਾਰ ਵਿੱਚ ਪ੍ਰਕਾਸ਼ਮਾਨ ਹੋਣਾ ਕੀਤਾ। ਜੋ ਬਚਨ ਆਪਾਂ ਅੰਮ੍ਰਿਤ ਰੂਪ ਗੁਰਬਾਣੀ ਦੇ ਵਿੱਚੋਂ ਪੜ੍ਹਦੇ ਹਾਂ, ਆਪ ਨਾਰਾਇਣ ਕਲਾ ਧਾਰ ਜਗਮਹਿ ਪਰਵਰਿਓ, ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ, ਜਹ ਕਹਿ ਤਹਿ ਭਰਪੂਰ ਸਬਦ ਦੀਪਕ ਦੀਪਾਇਓ, ਜਿਹ ਸਿੱਖ ਹੈ ਸੰਗ੍ਰਹਿਓ ਤਤ ਹਰ ਚਰਨ ਮਿਲਾਇਓ। ਨਾਰਾਇਣ ਅਕਾਲ ਪੁਰਖ ਜੀ ਆਪ ਕਲਾ ਧਾਰਨ ਕਰਕੇ ਜਗਤ ਵਿੱਚ ਪ੍ਰਵਿਰਤ ਹੋਏ। ਨਿਰੰਕਾਰ ਪਰਮਾਤਮਾ ਨੇ ਆਕਾਰ ਧਾਰਨ ਕੀਤਾ ਔਰ ਆਪਣੀ ਜੋਤ ਦਾ ਪ੍ਰਕਾਸ਼ ਇਸ ਜਗਤ ਮੰਡਲ ਦੇ ਵਿੱਚ ਕੀਤਾ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਪਰਮਾਤਮਾ ਦੇ ਪ੍ਰਤੱਖ ਸਰੂਪ ਸਤਿਗੁਰੂ ਜਗਤ ਵਿੱਚ ਆਏ ਔਰ ਆਪ ਜੀ ਨੇ ਸੰਸਾਰ ਦੇ ਕਲਿਆਣ ਵਾਸਤੇ ਦੁਖੀ ਜਨਤਾ ਦੇ ਦੁੱਖਾਂ ਨੂੰ ਮੇਟਣ ਲਈ ਔਰ ਲੋਕ ਪਰਲੋਕ ਦੇ ਸੁੱਖਾਂ ਦੀ ਦਾਤ ਬਖਸ਼ਿਸ਼ ਕਰਨ ਵਾਸਤੇ ਜੋ ਪਰਮ ਪਵਿੱਤਰ ਉਪਦੇਸ਼ ਸੰਸਾਰ ਦੇ ਲੋਕਾਂ ਨੂੰ ਬਖਸ਼ਿਆ ਉਹ ਕਾਵਿ ਰੂਪ ਵਿੱਚ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕੀਤਾ। ਆਪਾਂ ਸਤਿਗੁਰਾਂ ਕੀ ਅੰਮ੍ਰਿਤ ਰੂਪ ਬਾਣੀ ਪੜ੍ਹਦੇ ਹਾਂ। ਅਸੀਂ ਜਾਣਦੇ ਹਾਂ ਸਾਰੇ ਹੀ ਕਿ ਸੁਲਤਾਨਪੁਰ ਤੋਂ ਆਰੰਭ ਕਰਕੇ ਸੰਸਾਰ ਦੀ ਯਾਤਰਾ ਨੂੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਚਾਰ ਲੰਬੀਆਂ ਯਾਤਰਾ ਕੀਤੀਆਂ ਸਨ, ਜਿਨ੍ਹਾਂ ਨੂੰ ਆਪਾਂ ਚਾਰ ਉਦਾਸੀਆਂ ਆਖਦੇ ਹਾਂ। ਇਹਨਾਂ ਚੌਹਾਂ ਉਦਾਸੀਆਂ ਦੌਰਾਨ ਸਮਾਜ ਦੇ ਹਰੇਕ ਵਰਗ ਦੇ ਲੋਕਾਂ ਨਾਲ ਸਤਿਗੁਰੂ ਜੀ ਮਿਲੇ, ਸਾਰਿਆਂ ਦੇ ਕੋਲ ਆਪ ਚੱਲ ਚੱਲ ਕੇ ਗਏ ਔਰ ਜਿੱਥੇ ਜਿੱਥੇ ਵੀ ਗਏ ਹਜ਼ੂਰ ਦੇ ਪਾਵਨ ਬਾਣੀ ਉਚਾਰਨ ਕਰਕੇ ਉਪਦੇਸ਼ ਬਖਸ਼ਿਸ਼ ਕੀਤਾ। ਕਿਧਰੇ ਗੋਪਾਲ ਪਾਂਧੇ ਦੇ ਕੋਲ ਪੜ੍ਹਨ ਗਿਆ ਹੋਇਆ ਉਸ ਨੂੰ ਸਿਰਫ ਦੁਨਿਆਵੀ ਪੜ੍ਹਾਈ ਦੇ ਚੱਕਰ ਵਿੱਚੋਂ ਕੱਢ ਕੇ ਆਤਮਿਕ ਪੜ੍ਹਾਈ ਦੇ ਨਾਲ ਜੋੜਦਿਆਂ ਹੋਇਆ ਸਤਿਗੁਰੂ ਜੀ ਨੇ ਸ੍ਰੀ ਰਾਗ ਵਿੱਚ ਪਾਵਨ ਸ਼ਬਦ ਉਚਾਰਿਆ ਸੀ, ਜਾਤ ਮੋਹ ਕਸ ਮਸ ਕਰ ਮਤ ਕਾਬਦ ਕਰ ਸਾਰ, ਭਾਉ ਕਲਮ ਕਰ ਚਿਤ ਲੇਖਾਰੀ ਗੁਰਪੁਛ ਲਿਖ ਵਿਚਾਰ, ਲਿਖ ਨਾਮ ਸਾਲਾਹ ਲਿਖ ਲਿਖ ਅੰਤ ਨਾ ਪਾਰਾ ਵਾਰ, ਬਾਬਾ ਇਹੋ ਲੇਖਾ ਲਿਖ ਜਾਣ ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਦੀ ਸਾਣ। ਕਿਧਰੇ ਸਤਿਗੁਰੂ ਜੀ ਨੇ ਕੁਤਬਦੀਨ ਮੁੱਲਾ ਦੇ ਕੋਲ ਫਾਰਸੀ ਪੜ੍ਹਨ ਗਿਆ ਹੋਇਆ ਉਹਨੂੰ ਵਿੱਦਿਆ ਦੇ ਅਸਲੀ ਅਰਥ ਸਮਝਾਏ ਸਨ, ਯਕ ਅਰਜ ਗੁਫਤਮ ਪੇਸ਼ ਤੋ ਦਰ ਗੁਰੂਸ ਤੁਨ ਕਰਤਾਰ, ਹੱਕਾ ਕਬੀਰ ਕਰੀਬ ਤੂੰ ਬੇਐਬ ਪਰਵਦਗਾਰ, ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਨ ਦਾਨੀ, ਮਨਸਰ ਮੂਏ ਅਜ਼ਰਾਇਲ ਗ੍ਰਿਫਤਹਿ ਦਿਲ ਹੇਚ ਨਾ ਦਾਨੀ। ਕਿਧਰੇ ਤਲੰਬੇ ਨਗਰ ਵਿਖੇ ਇੱਕ ਧਰਮੀ ਇੱਕ ਮਹਾਤਮਾ ਦੇ ਵੇਸ ਵਿੱਚ ਵਿਚਰਨ ਵਾਲੇ ਬਹੁਤ ਵੱਡੇ ਲੋਕਾਂ ਦੇ ਕਾਤਲ ਔਰ ਠੱਗ ਸੱਜਣ ਨੂੰ ਉਪਦੇਸ਼ ਦਿੰਦਿਆਂ ਹੋਇਆਂ ਸਤਿਗੁਰਾਂ ਨੇ ਇਹ ਪਾਵਨ ਬਚਨ ਫਰਮਾਏ ਸਨ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਝੂਠ ਦਾ ਉਤਰੈ ਜੇ ਸਭ ਧੋਵਾਂ ਤੇਸ, ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲੰਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸੰਨ। ਇਸੇ ਤਰ੍ਹਾਂ ਆਪਣੇ ਸਮੇਂ ਦੇ ਅੰਦਰ ਤਰ੍ਹਾਂ ਤਰ੍ਹਾਂ ਦੇ ਮੰਤਰਾਂ ਦਾ ਜਾਪ ਕਰਕੇ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਬੈਠੇ ਯੋਗ ਪੰਥ ਦੇ ਜੋ ਯੋਗੀ ਸਨ ਸਿੱਧ ਸਨ, ਵਾਰ ਵਾਰ ਉਹਨਾਂ ਨਾਲ ਚਰਚਾ ਵਿਚਾਰ ਕਰਦਿਆਂ ਹੋਇਆਂ ਉਹਨਾਂ ਨੂੰ ਸਿਰਫ ਯੋਗ ਦਰਸ਼ਨ ਵਿੱਚੋਂ ਕੱਢ ਕੇ ਪਰਮਾਤਮਾ ਦੇ ਨਾਮ ਨਾਲ ਜੁੜਨ ਦਾ ਉਪਦੇਸ਼ ਮਹਾਰਾਜ ਜੀ ਨੇ ਫਰਮਾਇਆ, ਜੋ ਅੰਮ੍ਰਿਤ ਬਾਣੀ ਦੇ ਅਨੇਕਾਂ ਸ਼ਬਦ ਗੁਰਬਾਣੀ ਵਿੱਚ ਮੌਜੂਦ ਨੇ। ਸ੍ਰੀ ਜਪਜੀ ਸਾਹਿਬ ਜੀ ਦੀਆਂ ਪੌੜੀਆਂ, ਸਿੱਧ ਗੋਸ਼ਟ ਵਰਗੀਆਂ ਅੰਮ੍ਰਿਤ ਬਾਣੀਆਂ, ਹੋਰ ਵੀ ਅਨੇਕਾਂ ਗੁਰਬਾਣੀ ਦੇ ਸ਼ਬਦ ਜਿਨ੍ਹਾਂ ਦੇ ਪ੍ਰਥਾਏ ਸਤਿਗੁਰੂ ਨੇ ਉਚਾਰਨ ਕੀਤੇ। ਗੱਲ ਕੀ ਕਿ ਜਿੱਥੇ ਜਿੱਥੇ ਵੀ ਗਏ ਜਿਸ ਜਿਸ ਨੂੰ ਵੀ ਉਪਦੇਸ਼ ਬਖਸ਼ਿਆ, ਅੰਮ੍ਰਿਤ ਰੂਪ ਬਾਣੀ ਉਚਾਰਨ ਕਰਕੇ ਬਖਸ਼ਿਸ਼ ਕੀਤਾ, ਔਰ ਉਸ ਬਾਣੀ ਪ੍ਰਤੀ ਇਹ ਵੀ ਪਾਵਨ ਸ਼ਬਦ ਉਚਾਰਨ ਕੀਤੇ ਕਿ ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਇਹ ਪਾਵਨ ਬਚਨ ਵੀ ਉਚਾਰੇ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਨਾਨੋ। ਗੁਰਬਾਣੀ ਅੰਦਰ ਇੱਕ ਹੋਰ ਪਾਵਨ ਬਚਨ ਹੈ, ਪਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨੈ। ਮਹਾਂਪੁਰਖ ਸਤਿਗੁਰੂ ਸੱਚੇ ਪਾਤਸ਼ਾਹ ਕਿਸੇ ਖਾਸ ਵਿਅਕਤੀ ਦੇ ਪਰਥਾਏ ਸਿੱਖਿਆ ਉਚਾਰਨ ਕਰਦੇ ਨੇ, ਪਰ ਉਹ ਸਿੱਖਿਆ ਕੇਵਲ ਤੇ ਕੇਵਲ ਉਸੇ ਇੱਕ ਖਾਸ ਵਿਅਕਤੀ ਤੱਕ ਹੀ ਸੀਮਤ ਨਹੀਂ ਹੁੰਦੀ, ਬਲਕਿ ਉਹ ਸਾਰੇ ਜਹਾਨ ਲਈ, ਸਾਰੇ ਜਗਤ ਲਈ ਸਾਂਝੀ ਹੁੰਦੀ ਹੈ। ਜੇ ਸਤਿਗੁਰੂ ਜੀ ਸੱਜਣ ਠੱਗ ਨੂੰ ਸਿੱਖਿਆ ਦਿੰਦੇ ਨੇ ਕਿ ਬਾਹਰਲੀ ਵਿਸ਼ਵ ਪੁਸ਼ਕ ਨੂੰ ਛੱਡ ਕੇ ਆਪਣੇ ਅੰਦਰ ਨੂੰ ਵੀ ਚਮਕਾਉਣ ਦਾ ਯਤਨ ਕਰੋ, ਅੰਦਰ ਨੂੰ ਵੀ ਗੁਰੂ ਕੇ ਸ਼ਬਦ ਦੇ ਆਸਰੇ ਸਾਫ਼ ਕਰਨ ਦਾ ਯਤਨ ਕਰ, ਤਾਂ ਇਹ ਸਿੱਖਿਆ ਕੇਵਲ ਸੱਜਣ ਵਾਸਤੇ ਨਹੀਂ ਸੀ, ਸਾਡੇ ਸਾਰਿਆਂ ਵਾਸਤੇ ਹੈ। ਜੇ ਆਤਮਿਕ ਪੜ੍ਹਾਈ ਦਾ ਉਪਦੇਸ਼ ਸਤਿਗੁਰੂ ਜੀ ਗੋਪਾਲ ਬਾਂਧੇ ਨੂੰ ਦਿੰਦੇ ਨੇ, ਤਾਂ ਉਹ ਉਪਦੇਸ਼ ਕੇਵਲ ਇੱਕ ਗੋਪਾਲ ਬਾਂਧੇ ਵਾਸਤੇ ਨਹੀਂ, ਬਲਕਿ ਸਾਡੇ ਸਭਨਾਂ ਵਾਸਤੇ। ਇਉਂ ਅੰਮ੍ਰਿਤ ਰੂਪ ਬਾਣੀ ਦਾ ਬੜਾ ਪਵਿੱਤਰ ਅਤੇ ਬਹੁਤ ਮਹਾਨ ਖਜ਼ਾਨਾ ਸਾਨੂੰ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਲਗਾਤਾਰ ਪੰਜਾਂ ਸਰੂਪਾਂ ਦੇ ਵਿੱਚ ਜੋ ਪਾਠ ਰਸਨਾ ਦੇ ਰਾਹੀਂ ਪਾਵਨ ਬਚਨ ਉਚਾਰਨ ਆਏ ਨੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਵੈਣ, ਮੂਰਤ ਪੰਚ ਪਰਮਾਣ ਪੁਰਖ ਗੁਰ ਅਰਜਨ ਪਿਖਾਉ ਨੈਣ। ਕਿਉਂਕਿ ਭੱਟਾਂ ਨੇ ਇਹ ਪਾਵਨ ਬਾਣੀ ਉਚਾਰਨ ਕਰਨ ਸਮੇਂ ਤੱਕ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਤੱਕ ਪੰਜ ਸਰੂਪਾਂ ਦੇ ਦਰਸ਼ਨ ਦੀਦਾਰ ਕੀਤੇ ਨੇ, ਇਉਂ ਪੰਜਾਂ ਸਰੂਪਾਂ ਦੀ ਅਭੇਦਤਾ ਦਰਸਾਉਂਦਿਆਂ ਹੋਇਆਂ ਇੱਥੋਂ ਤੱਕ ਬਚਨ ਉਚਾਰਨ ਕੀਤੇ। ਇਉਂ ਲਗਾਤਾਰ ਪੰਜਾਂ ਸਰੂਪਾਂ ਵਿੱਚ ਗੁਰਬਾਣੀ ਦੇ ਮਹਾਨ ਸ਼ਬਦ, ਮਹਾਨ ਬਾਣੀਆਂ ਉਚਾਰਨ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਮੁੱਕ ਖਜ਼ਾਨਾ ਸਾਨੂੰ ਬਖਸ਼ਿਸ਼ ਕੀਤਾ। ਛੇਵੇਂ, ਸੱਤਵੇਂ, ਅੱਠਵੇਂ ਸਰੂਪ ਵਿੱਚ ਬਾਣੀ ਉਚਾਰਨ ਨਹੀਂ ਹੋਈ, ਔਰ ਇਹਨਾਂ ਸਮਿਆਂ ਵਿੱਚ ਗੁਰਬਾਣੀ ਨੂੰ ਪ੍ਰਚਾਰਿਆ ਗਿਆ, ਗੁਰਬਾਣੀ ਦੇ ਉਪਦੇਸ਼ ਨੂੰ ਹੋਰ ਫੈਲਾਇਆ ਗਿਆ। ਨੌਵੇਂ ਸਰੂਪ ਵਿੱਚ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਅੰਮ੍ਰਿਤ ਰੂਪ ਗੁਰਬਾਣੀ ਦਾ ਰਾਗਮਈ ਉਚਾਰਨ ਕਰਦਿਆਂ ਹੋਇਆਂ ਗੁਰਸਿੱਖ ਦੇ ਮਨ ਅੰਦਰ ਜਗਤ ਦਾ ਵੈਰਾਗ ਪੈਦਾ ਕਰਦਿਆਂ ਪਰਮਾਤਮਾ ਨਾਲ ਜੋੜਨ ਦੀ ਸਿੱਖਿਆ ਬਖਸ਼ੀ। ਦਸਮ ਪਿਤਾ ਜੀ ਨੇ ਵੀ ਬਾਣੀ ਉਚਾਰਨ ਕੀਤੀ, ਪਰ ਉਸ ਬਾਣੀ ਸੰਗ੍ਰਹਿ ਤੋਂ ਇਸ ਬਾਣੀ ਸੰਗ੍ਰਹਿ ਤੋਂ ਆਪਣੀ ਮੌਜ ਮੁਤਾਬਕ ਵੱਖਰਾ ਰੱਖਿਆ। ਪਹਿਲੀ ਵਾਰ ਸਾਰੀ ਬਾਣੀ ਦੀ ਸੰਪਾਦਨਾ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਨੇ ਕੀਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਤਿਆਰ ਕੀਤਾ, ਜੋ ਇਤਿਹਾਸ ਸੰਗਤਾਂ ਭਲੇ ਭਾਂਤ ਜਾਣਦੀਆਂ ਨੇ। ਔਰ ਦੂਸਰੀ ਵਾਰ ਨਵੇਂ ਪਾਤਸ਼ਾਹ ਦੀ ਬਾਣੀ ਨੂੰ ਸ਼ਾਮਿਲ ਕਰਦਿਆਂ ਹੋਇਆਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੀ ਧਰਤੀ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਪੁਨਰ ਸੰਪਾਦਨਾ ਕੀਤੀ। ਇਉਂ ਧੁਰੋਂ ਆਈ ਅਗੰਮੀ ਅਕਾਲੀ ਬਾਣੀ, ਜਿਸ ਬਾਰੇ ਸਤਿਗੁਰੂ ਰਾਮਦਾਸ ਸਾਹਿਬ ਜੀ ਫੁਰਮਾਨ ਕਰਦੇ ਨੇ, ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣ ਗੁਰ ਸਿੱਖੋ ਹਰ ਕਰਤਾ ਆਪ ਮੋਹੋਂ ਕਢਾਏ। ਇਹ ਕੋਈ ਅਚਾਨਕ ਸੰਸਾਰਕ ਤੌਰ ਤੇ ਪੈਦਾ ਹੋਈ ਹੋਈ ਕਾਵਿ ਰਚਨਾ ਨਹੀਂ, ਬਲਕਿ ਧੁਰੋਂ ਅਕਾਲ ਪੁਰਖ ਵਾਹਿਗੁਰੂ ਦੀ ਅਗੰਮੀ ਬਾਣੀ ਹੈ, ਜੋ ਪਰਮਾਤਮਾ ਨੇ ਆਪਣੇ ਸਰੂਪ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਆਪ ਪ੍ਰਗਟ ਕਰਾਈ। ਇਉਂ ਇਸ ਸਾਰੀ ਅਗੰਮੀ ਬਾਣੀ ਦੀ ਸੰਭਾਲ ਸਤਿਗੁਰੂ ਜੀ ਨੇ ਆਪ ਕੀਤੀ, ਔਰ ਦਸਮ ਪਿਤਾ ਜੀ ਨੇ ਆਪਣੀ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਵਿਧੀਵਤ ਗੁਰਬਾਣੀ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰ ਲਗਾ ਕੇ ਸਾਨੂੰ ਇਹ ਹੁਕਮ ਵੀ ਜਾਰੀ ਕਰ ਦਿੱਤਾ ਕਿ ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਦਾ ਭੈੜਾ ਉੱਚਾ ਯਤਨ ਕੀਤਾ। ਗੁਰੂ ਕੇ ਸਿੱਖ ਨੂੰ ਇਹਨਾਂ ਸਾਰਿਆਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਪਖੰਡੀ ਸਮੇਂ ਸਮੇਂ ਮੁਤਾਬਕ ਪੈਦਾ ਹੁੰਦੇ ਆਏ ਨੇ, ਹੁਣ ਵੀ ਨੇ, ਅਗਾਂਹ ਵੀ ਪੈਦਾ ਹੁੰਦੇ ਰਹਿਣਗੇ। ਮਹਾਰਾਜ ਇਸ ਪੰਕਤੀ ਰਾਹੀਂ ਸਾਨੂੰ ਸਦਾ ਵਾਸਤੇ ਸੁਚੇਤ ਕਰਦੇ ਨੇ ਕਿ ਝੂਠੇ ਲੋਕਾਂ ਦੇ ਉਚਾਰਨ ਕੀਤੇ ਬਚਨ ਵੀ ਝੂਠੇ, ਉਹਨਾਂ ਦੀਆਂ ਕਈਆਂ ਹੋਈਆਂ ਗੱਲਾਂ ਵੀ ਝੂਠੀਆਂ। ਖਤਮ ਹੋ ਜਾਣ ਵਾਲੇ, ਨਾਸ ਹੋ ਜਾਣ ਵਾਲੇ ਲੋਕ ਉਹਨਾਂ ਦੀ ਰਚਨਾ ਤੋਂ, ਉਹਨਾਂ ਦੀਆਂ ਬਾਣੀਆਂ ਤੋਂ ਵੀ ਕਿਸੇ ਤਰ੍ਹਾਂ ਦਾ ਕੋਈ ਫਾਇਦਾ ਹੋਣ ਵਾਲਾ ਨਹੀਂ। ਇਸ ਲਈ ਸਿੱਖਾ, ਕੇਵਲ ਤੇ ਕੇਵਲ ਗੁਰਬਾਣੀ ਤੇ ਅਟੁੱਟ ਨਿਸ਼ਚਾ ਰੱਖਣਾ। ਜੋ ਗੁਰਬਾਣੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਪਾਵਨ ਰਸਨਾ ਤੋਂ ਉਚਾਰਨ ਕੀਤੀ ਹੈ। ਸਮਾਂ ਸਮਾਪਤ ਹੋ ਚੁੱਕਾ ਹੈ। ਇੱਕ ਜ਼ਰੂਰੀ ਬੇਨਤੀ ਅਖੀਰ ਵਿੱਚ ਕਰਕੇ ਮੈਂ ਸਮਾਪਤੀ ਕਰਾਂ। ਸਾਧ ਸੰਗਤ ਜੀ, ਜਿੱਥੇ ਸਾਡੇ ਕੋਲ ਇੱਕ ਓਅੰਕਾਰ ਤੋਂ 18:10-20 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚ ਰੂਪ ਬਾਣੀ ਦਾ ਮਹਾਨ ਖਜ਼ਾਨਾ ਹੈ, ਜਿੱਥੇ ਸਾਡੇ ਕੋਲ ਦਸਮ ਪਿਤਾ ਜੀ ਦੀ ਪਾਵਨ ਉਚਾਰਨ ਕੀਤੀ ਹੋਈ ਬਾਣੀ ਦਾ ਮਹਾਨ ਖਜ਼ਾਨਾ ਹੈ, ਉੱਥੇ ਨਾਲ ਦੀ ਨਾਲ ਪੰਥ ਵਿੱਚ ਪ੍ਰਵਾਨਿਤ ਹੋਰ ਵੀ ਰਚਨਾਵਾਂ ਹਨ। ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਸਿੰਘ ਜੀ ਦੀ ਬਾਣੀ, ਬੇਸ਼ੱਕ ਇਹ ਰਚਨਾਵਾਂ ਗੁਰੂ ਕੀ ਰਸਨਾ ਤੋਂ ਉਚਾਰਨ ਨਹੀਂ ਹੋਈਆਂ, ਪਰ ਗੁਰੂ ਕੀਆਂ ਪ੍ਰਵਾਨਿਤ ਰਚਨਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪ ਇਹਨਾਂ ਨੂੰ ਪ੍ਰਵਾਨਗੀ ਦਿੱਤੀ। ਇਤਿਹਾਸ ਵਿੱਚੋਂ ਪੰਚਮ ਪਾਤਸ਼ਾਹ ਦੇ ਬੋਲ ਸਾਨੂੰ ਪ੍ਰਾਪਤ ਹੁੰਦੇ ਨੇ, ਗੁਰਬਾਣੀ ਦੀ ਕੁੰਜੀ ਬਾਣੀ ਸੋ ਭਾਈ ਗੁਰਦਾਸ ਵਖਾਣੀ। ਗੁਰਬਾਣੀ ਦੀ ਕੁੰਜੀ ਬਾਣੀ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਹੈ। ਭਾਈ ਨੰਦ ਲਾਲ ਸਿੰਘ ਜੀ ਦੀ ਪਾਵਨ ਰਚਨਾ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪ ਪ੍ਰਵਾਨਿਆ ਔਰ ਗੁਰਸਿੱਖਾਂ ਦੇ ਵਿੱਚ ਆਪ ਪ੍ਰਚਾਰਿਆ। ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਇਤਿਹਾਸ ਵਿੱਚ ਭਾਈ ਹਰਬੰਸ ਤਪਾ ਨਾਮ ਦੇ ਇੱਕ ਸਿੱਖ ਦਾ ਜ਼ਿਕਰ ਆਉਂਦਾ ਹੈ, ਜੋ ਭਾਈ ਸਾਹਿਬ ਭਾਈ ਗੁਰਦਾਸ ਜੀ ਦੀ ਬਾਣੀ ਪੜ੍ਹਦਾ ਸੀ, ਦੂਸਰੇ ਸਿੱਖਾਂ ਨੇ ਰੋਕਿਆ। ਇਹ ਬਚਨ ਕਹਿੰਦਿਆਂ ਹੋਇਆ ਕਿ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ, ਅਤੇ ਨਾਲ ਇਹ ਬਚਨ ਕਹੇ ਕਿ ਅਪਰ ਕਵਨ ਕੀ ਸਿੱਖ ਨਹਿ ਪੜ੍ਹੈ, ਸਤਿਗੁਰੂ ਕੀ ਬਾਣੀ ਨਿਤਰ ਰਹਿ। ਐ ਭਾਈ ਤਪਾ ਹਰਬੰਸ, ਗੁਰੂ ਕੇ ਸਿੱਖ ਹੋਰਨਾਂ ਕਵੀਆਂ ਦੀ ਰਚੀ ਹੋਈ ਬਾਣੀ ਨਹੀਂ ਪੜ੍ਹਿਆ ਕਰਦੇ, ਗੁਰੂ ਕੇ ਸਿੱਖ ਤਾਂ ਕੇਵਲ ਤੇ ਕੇਵਲ ਗੁਰੂ ਕੀ ਬਾਣੀ ਪੜ੍ਹਦੇ ਨੇ, ਗੁਰਬਾਣੀ ਦੇ ਸ਼ਬਦਾਂ ਦਾ ਜਾਪ ਕਰਦੇ ਨੇ। ਤੂੰ ਗੁਰਬਾਣੀ ਕਿਉਂ ਨਹੀਂ ਪੜ੍ਹਦਾ, ਇਹ ਹੋਰ ਕਵੀ ਗੁਰਦਾਸ ਦੀ ਰਚਨਾ ਕਿਉਂ ਪੜ੍ਹਦਾ? ਉਹ ਕਹਿਣ ਲੱਗੇ ਕਿ ਇਹ ਵੀ ਗੁਰੂ ਕੀ ਸ਼ਰਧਾ ਪੈਦਾ ਕਰਨ ਵਾਲੀ ਹੈ। ਦੋਹਾਂ ਵਿੱਚ ਬਹਿਸ ਹੋਈ। ਬਹਿਸ ਕਰਦਿਆਂ ਕਰਦਿਆਂ ਹੋਇਆ ਪੰਚਮ ਪਾਤਸ਼ਾਹ ਦੇ ਪਾਸ ਦੋਵੇਂ ਸਿੱਖ ਆਏ। ਸਤਿਗੁਰੂ ਅਰਜਨ ਦੇਵ ਸਾਹਿਬ ਨੇ ਉਸ ਵੇਲੇ ਸਿੱਖਿਆ ਦਿੰਦਿਆਂ ਹੋਇਆ ਫਰਮਾਨ ਕੀਤਾ ਸੀ ਕਿ ਗੁਰਸਿੱਖ ਪਿਆਰਿਓ, ਜਿਹੜੀ ਬਾਣੀ ਗੁਰੂ ਕੀ ਸਿਫਤ ਸਲਾਹ ਵਿੱਚ ਉਚਾਰਨ ਕੀਤੀ ਗਈ, ਜਿਹੜੀ ਰਚਨਾ ਗੁਰੂ ਕੀ ਸ਼ਰਧਾ ਮਨ ਵਿੱਚ ਪੈਦਾ ਕਰਦੀ ਹੈ, ਜਿਹੜੀ ਰਚਨਾ ਗੁਰਬਾਣੀ ਦੀ ਸ਼ਰਧਾ ਨੂੰ ਮਨ ਵਿੱਚ ਪਰਪੱਕ ਕਰਦੀ ਹੈ, ਗੁਰਸਿੱਖ ਉਸ ਨੂੰ ਪੜ੍ਹੇ ਤੇ ਵਿਚਾਰੇ। ਜਿਹੜੀ ਰਚਨਾ ਗੁਰਬਾਣੀ ਨਾਲੋਂ ਤੋੜਦੀ ਹੈ ਜਾਂ ਜਿਹੜੀ ਰਚਨਾ ਸਤਿਗੁਰਾਂ ਦੀ ਰੀਸ ਵਿੱਚ ਉਚਾਰਨ ਕੀਤੀ ਗਈ, ਸਤਿਗੁਰਾਂ ਦੀ ਬਰਾਬਰੀ ਕਰਦਿਆਂ ਹੋਇਆਂ ਉਚਾਰਨ ਕੀਤੀ ਗਈ, ਜਿਹੜੀ ਮਨ ਵਿੱਚ ਨਿਸ਼ਰਧਕ ਪੁਣੇ ਨੂੰ ਪੈਦਾ ਕਰਦੀ ਹੈ, ਉਹਦੇ ਤੋਂ ਗੁਰੂ ਕਾ ਸਿੱਖ ਸਦਾ ਵਾਸਤੇ ਦੂਰ ਰਹੇ। ਜਿਹੜਾ ਉਹ ਪੜ੍ਹੇ ਉਹ ਵਿਚਾਰੇ, ਉਹਦੇ ਮਨ ਵਿੱਚੋਂ ਸ਼ਰਧਾ ਟੁੱਟੇਗੀ, ਸ਼ਰਧਾ ਘਟੇਗੀ, ਗੁਰੂ ਕਾ ਪ੍ਰੇਮ ਟੁੱਟੇਗਾ, ਗੁਰੂ ਕੀ ਪ੍ਰੀਤ ਖਤਮ ਹੋਵੇਗੀ। ਇਸ ਲਈ ਉਹ ਕੱਚਿਆਂ ਦੀਆਂ ਰਚਨਾਵਾਂ ਗੁਰੂ ਕਾ ਸਿੱਖ ਨਾ ਪੜ੍ਹੇ, ਨਾ ਸੁਣੇ, ਨਾ ਵਿਚਾਰੇ। ਪਰ ਜਿਹੜੀ ਗੁਰੂ ਕੀ ਸਿਫਤ ਸਲਾਹ ਵਿੱਚ ਹੈ, ਜਿਹੜੀ ਗੁਰਸਿੱਖੀ ਦੇ ਆਸ਼ੇ ਨੂੰ ਪ੍ਰਪੱਕ ਕਰਨ ਦੇ ਵਿੱਚ ਕਿਸੇ ਗੁਰਮੁਖ ਪਿਆਰੇ ਕਵੀ ਨੇ ਵੀ ਭਾਵੀਂ ਰਚਨਾ ਸੁਣਾ ਦਿੱਤੀ, ਗੁਰੂ ਕਾ ਸਿੱਖ ਉਹਦੇ ਤੋਂ ਵੀ ਪ੍ਰੇਰਨਾ ਲੈ ਕੇ ਗੁਰਬਾਣੀ ਨਾਲ ਜੁੜੇ, ਗੁਰੂ ਕੀ ਸੱਚੀ ਰਚਨਾ ਦੇ ਨਾਲ ਜੁੜੇ। ਇਹ ਸਤਿਗੁਰੂ ਮਹਾਰਾਜ ਨੇ ਇਤਿਹਾਸ ਅੰਦਰ ਪਾਵਨ ਬੋਧ ਉਚਾਰਨ ਕੀਤੇ ਸਨ। ਇਉਂ ਭਾਈ ਗੁਰਦਾਸ ਜੀ ਦੀ ਪਾਵਨ ਬਾਣੀ ਗੁਰੂ ਘਰ ਦੀ ਪ੍ਰਵਾਨਿਤ ਬਾਣੀ ਹੈ, ਭਾਈ ਨੰਦ ਲਾਲ ਜੀ ਦੀ ਰਚਨਾਵਲੀ ਗੁਰੂ ਘਰ ਵਿੱਚ ਪ੍ਰਵਾਨਿਤ ਬਾਣੀ ਹੈ। ਗੁਰੂ ਕਾ ਸਿੱਖ ਇਹਨਾਂ ਨੂੰ ਵੀ ਪੜ੍ਹੇ, ਇਹਨਾਂ ਵਿੱਚੋਂ ਸਿੱਖੀ ਦੀ ਸ਼ਰਧਾ ਭਾਵਨਾ ਪ੍ਰਾਪਤ ਹੁੰਦੀ ਹੈ। ਸਮੇਂ ਸਮੇਂ ਮੁਤਾਬਕ ਗੁਰੂ ਮਹਾਰਾਜ ਜੀ ਦੇ ਪਾਵਨ ਹਜ਼ੂਰੀ ਵਿੱਚ, ਗੁਰ ਅਸਥਾਨਾਂ ਵਿੱਚ, ਗੁਰਦੀਵਾਨਾਂ ਵਿੱਚ ਕਿਤੇ ਅਸੀਂ ਇਤਿਹਾਸਕ ਵਾਰਾਂ ਵੀ ਸਰਵਣ ਕਰਦੇ ਹਾਂ, ਕਵੀਸ਼ਰ ਸਿੰਘਾਂ ਪਾਸੋਂ, ਢਾਡੀ ਸਿੰਘਾਂ ਪਾਸੋਂ, ਹੋਰ ਕਵੀਆਂ ਦੇ ਪਾਸੋਂ, ਕਿਧਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਤਾਂ 52 ਕਵੀ ਆਪਣੇ ਦਰਬਾਰ ਵਿੱਚ ਰੱਖੇ ਸਨ, ਉਹਨਾਂ ਦੇ ਕੋਲੋਂ ਉਹਨਾਂ ਦੀਆਂ ਕਵਿਤਾਵਾਂ ਸਤਿਗੁਰੂ ਜੀ ਵੀ ਸੁਣਦੇ ਸਨ, ਹੋਰਨਾਂ ਨੂੰ ਵੀ ਸੁਣਾਉਂਦੇ ਸਨ ਕਿਉਂਕਿ ਉਹਨਾਂ ਕਵਿਤਾਵਾਂ ਵਿੱਚੋਂ ਵੀ ਗੁਰੂ ਕੀ ਸ਼ਰਧਾ ਭਾਵ ਪੈਦਾ ਹੁੰਦੀ ਸੀ, ਗੁਰੂ ਮਹਾਰਾਜ ਦੀ ਸਿੱਖੀ ਦੀ ਪਰਪੱਕਤਾ ਹੋਇਆ ਕਰਦੀ ਸੀ। ਅੱਜ ਵੀ ਕਵੀ ਦਰਬਾਰ ਹੁੰਦੇ ਨੇ, ਢਾਡੀ ਦਰਬਾਰ ਸੱਜਦੇ ਨੇ, ਸਾਨੂੰ ਉਹਨਾਂ ਵਿੱਚੋਂ ਆਪਣੇ ਇਤਿਹਾਸ ਦੀ ਸੇਧ ਮਿਲਦੀ ਹੈ। ਗੁਰੂ ਪ੍ਰਤੀ ਸ਼ਰਧਾ ਭਾਵਨਾ ਉਤਪੰਨ ਹੁੰਦੀ ਹੈ, ਪੈਦਾ ਹੁੰਦੀ ਹੈ, ਉਹ ਵੀ ਸਾਡੇ ਲਈ ਸਤਿਕਾਰਯੋਗ ਨੇ, ਪਰ ਗੁਰਬਾਣੀ ਦੇ ਬਰਾਬਰ ਨਹੀਂ। ਗੁਰਬਾਣੀ ਦਾ ਦਰਜਾ ਸਭ ਨਾਲੋਂ ਸ਼੍ਰੋਮਣੀ, ਸਭ ਨਾਲੋਂ ਉੱਤਮ, ਸਭ ਨਾਲੋਂ ਨਿਰਾਲਾ, ਬਾਣੀ ਦੇ ਆਸ਼ੇ ਤੋਂ ਤੋੜਨ ਵਾਲੀ ਜਿਹੜੀ ਵੀ ਰਚਨਾ ਹੈ, ਗੁਰੂ ਕਾ ਸਿੱਖ ਉਸ ਤੋਂ ਸਦਾ ਸਦਾ ਵਾਸਤੇ ਦੂਰ ਰਹੇ, ਕਦੇ ਵੀ ਉਸ ਨੂੰ ਪ੍ਰਾਪਤ ਕਰਨ ਦਾ ਯਤਨ ਨਾ ਕਰੇ। ਦਸਮ ਪਿਤਾ ਜੀ ਦੇ ਇਹ ਵੀ ਪਾਵਨ ਬਚਨ ਆਪਾਂ ਚੇਤੇ ਰੱਖਣੇ ਨੇ, ਜੋ ਆਪ ਜੀ ਦੇ ਰਹਿਤਨਾਮਿਆਂ ਵਿੱਚ ਫਰਮਾਨ ਆਉਂਦੇ ਹਨ, ਵਾਹਿਗੁਰੂ ਗੁਰ ਮੰਤਰ ਬਿਨ ਜਪੈ ਔਰ ਕੋਈ ਜਾਤ, ਸੋ ਸਾਗਤ ਸਿੱਖ ਮੂਲ ਨਹਿ ਬਾਚਕ ਸ੍ਰੀ ਮੁਖ ਆਪ। ਗੁਰੂ ਕੀ ਬਾਣੀ, ਗੁਰੂ ਕਾ ਬਚਨ, ਗੁਰੂ ਕਾ ਬਖਸ਼ਿਸ਼ ਕੀਤਾ ਹੋਇਆ ਗੁਰਮੰਤਰ ਵਾਹਿਗੁਰੂ ਹੈ। ਤੇ ਵਾਹਿਗੁਰੂ ਗੁਰਮੰਤਰ ਤੋਂ ਬਿਨਾਂ ਜਿਹੜਾ ਹੋਰ ਤਰ੍ਹਾਂ ਤਰ੍ਹਾਂ ਦਾ ਕੋਈ ਜਾਪ ਜਪੇ, ਕਿਸੇ ਕੋਲੋਂ ਕੰਨਾਂ ਵਿੱਚ ਮੰਤਰ ਲੈ ਲਿਆ, ਮੈਂ ਜੀ ਫਲਾਣੇ ਬਾਬੇ ਕੋਲੋਂ ਨਾਮ ਲਿਆ, ਮੈਨੂੰ ਫਲਾਣੇ ਗੁਰੂ ਨੇ ਨਾਮ ਦਿੱਤਾ, ਮੈਂ ਫਲਾਣੇ ਸੰਤ ਕੋਲੋਂ ਮੰਤਰ ਲੈ ਕੇ ਆਇਆ, ਇਹ ਜਿਹੜੇ ਤਰ੍ਹਾਂ ਤਰ੍ਹਾਂ ਦੇ ਹੋਰ ਕੋਈ ਮੰਤਰ ਨੇ, ਤਰ੍ਹਾਂ ਤਰ੍ਹਾਂ ਦੇ ਹੋਰ ਅਨੇਕਾਂ ਜਾਪ ਹਨ, ਮਹਾਰਾਜ ਦਸਮ ਪਿਤਾ ਜੀ ਦੇ ਰਹਿਤਨਾਮੇ ਸਾਨੂੰ ਦੱਸਦੇ ਨੇ ਕਿ ਵਾਹਿਗੁਰੂ ਗੁਰਮੰਤਰ ਤੋਂ ਬਿਨਾਂ ਜਿਹੜਾ ਕੋਈ ਹੋਰ ਜਾਪ ਜਪੇ, ਸੋ ਸਾਕਤ ਸਿੱਖ ਮੂਲ ਨਹਿ, ਉਹ ਸਾਕਤ ਹੋਵੇਗਾ, ਮਨ ਹੋਵੇਗਾ, ਮੋੜੋ ਹੀ ਸਿੱਖ ਨਹੀਂ ਬਾਚਕ ਸ੍ਰੀ ਮੁਖ ਆਪ, ਆਪਣੇ ਸੁਭਾਅ ਮਨ ਮੁਖ ਤੋਂ ਸਤਿਗੁਰਾਂ ਆਪ ਬਚਨ ਕੀਤੇ। ਤੇ ਕਿਸੇ ਹੋਰ ਕੋਲੋਂ ਬਨਾਉਟੀ ਨਾਮ ਲੈ ਕੇ ਜੇ ਆਪਾਂ ਜਪਿਆ, ਸਤਿਗੁਰਾਂ ਕੇ ਕਹਿਣ ਮੁਤਾਬਕ ਆਪਾਂ ਸਾਕਤ ਹੋਵਾਂਗੇ, ਜਿਹੜਾ ਸਾਕਤ ਬਣ ਗਿਆ ਉਹਦੇ ਬਾਰੇ ਗੁਰਬਾਣੀ ਦਾ ਅਟਲ ਫੈਸਲਾ ਹੈ ਕਿ 84 ਨਰਕ ਸਾਕਤ ਕੋ ਗਾਈਐ, ਜੈਸਾ ਕੀਚੈ ਤੈਸੋ ਪਾਈਐ। 84 ਲੱਖ ਜੂਨਾਂ ਦਾ ਗੇੜਾ, 18 ਨਰਕ ਇਹ ਸਾਕਤ ਨੂੰ ਭੁਗਤਣੇ ਪੈਂਦੇ ਨੇ, ਆਪਣੀ ਕੀਤੀ ਦਾ ਫਲ ਜ਼ਰੂਰ ਪਰ ਜ਼ਰੂਰ ਪਾਉਣਾ ਪੈਂਦਾ। ਆਪਾਂ ਸਾਕਤ ਨਾ ਬਣੀਏ, ਹੋਰ ਕਿਸੇ ਦੇ ਕੋਲੋਂ ਨਾਮ ਮੰਤਰ ਲੈਣ ਦੀ ਇੱਛਾ ਨਾ ਰੱਖੀਏ, ਨਾਮ ਮੰਤਰ ਪ੍ਰਾਪਤ ਕਰੀਏ ਕੇਵਲ ਗੁਰੂ ਪਾਸੋਂ, ਪੰਜ ਪਿਆਰੇ ਸਹਿਬਾਨ ਕੋਲੋਂ, ਗੁਰੂ ਕੀ ਪਾਵਨ ਹਜ਼ੂਰੀ ਵਿੱਚ। ਹੋਰ ਕੋਈ ਤਰੀਕਾ ਹੀ ਨਹੀਂ, ਇੱਕੋ ਹੀ ਮਹਾਰਾਜ ਨੇ ਇਹ ਜੁਗਤ ਸਾਨੂੰ ਦੱਸੀ ਹੈ, ਪੰਜ ਪਿਆਰੇ ਸਹਿਬਾਨ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ, ਨਾਮ ਦੀ ਦਾਤ ਪ੍ਰਾਪਤ ਕਰਨੀ ਤੇ ਅੰਮ੍ਰਿਤ ਰੂਪ ਗੁਰਬਾਣੀ ਨਾਲ ਜੁੜਨਾ, ਗੁਰਬਾਣੀ ਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਵਾਹਦ ਆਪਣਾ ਗੁਰੂ ਕਰਕੇ ਜਾਣਨਾ, ਹੋਰ ਕਿਸੇ ਤੇ ਗੁਰੂ ਭਾਵਨਾ ਨਹੀਂ ਰੱਖਣੀ। ਚਾਹੇ ਕੋਈ ਬਰਾਬਰੀਆਂ ਕਰਨ ਵਾਲੇ ਲੱਖਾਂ ਵੀ ਆ ਜਾਣ, ਗੁਰੂ ਕੀ ਬਰਾਬਰੀ ਕਦੇ ਨਾ ਕੋਈ ਕਰ ਸਕਿਆ, ਨਾ ਕਰ ਸਕਦਾ ਹੈ, ਤੇ ਨਾ ਗੁਰੂ ਕੇ ਬਰਾਬਰ ਆਪਾਂ ਕਿਸੇ ਨੂੰ ਜਾਣਨਾ। ਗੁਰੂ ਹੀ ਉਚਾਰਿਆ ਰੀਤ, ਗੁਰੂ ਕੀ ਸੋ ਧਾਰੈ ਪ੍ਰੀਤ, ਗੁਰੂ ਕੀ ਪ੍ਰਤੀਤ ਜਾਪੋ ਭੂਤ ਕੋ ਭਵਿੱਖ ਹੈ, ਗੁਰੂ ਹੀ ਕੀ ਕੀਜੈ ਸੇਵ, ਗੁਰੂ ਹੀ ਕੋ ਦੀਜੈ ਭੇਵ, ਗੁਰੂ ਹੀ ਕੋ ਪੂਜੈ ਦੇਵ ਊਚੋ ਏਵ ਭਿੱਖ ਹੈ, ਗੁਰੂ ਪੰਥ ਹੀ ਕੋ ਦਾਨੀ, ਗੁਰੂ ਕੀ ਕਹਾਣੀ ਜਾਣੀ, ਗੁਰੂ ਹੀ ਕੀ ਸ਼ੁੱਧ ਬਾਣੀ ਆਛੀ ਭਾਂਤ ਲਿਖ ਹੈ, ਗੁਰੂ ਸੋਨਾ ਮਾਨੈ ਕੋਈ, ਗੁਰੂ ਜੂ ਕੇ ਧਾਮ ਢੋਈ, ਗੁਰੂ ਜੂ ਕੋ ਪਿਆਰੋ ਜੋਈ, ਸੋਈ ਗੁਰਸਿੱਖ ਹੈ। ਗੁਰੂ ਕੇ ਸਿੱਖ ਲਈ ਸਭ ਕੁਝ ਗੁਰੂ ਹੀ ਹੈ, ਗੁਰੂ ਤੋਂ ਬਾਹਰ ਕੁਝ ਵੀ ਨਹੀਂ। ਜਿਹੜਾ ਜੀਵਨ ਦੇ ਹਰ ਖੇਤਰ ਅੰਦਰ ਸਤਿਗੁਰੂ ਮਹਾਰਾਜ ਦੇ ਹੁਕਮ ਵਿੱਚ ਚੱਲੇ, ਗੁਰੂ ਨੂੰ ਆਗੂ ਬਣਾ ਕੇ ਗੁਰੂ ਕੀ ਅਗਵਾਈ ਵਿੱਚ ਚੱਲੇ, ਉਹੀ ਗੁਰੂ ਕਾ ਸਿੱਖ ਹੈ। ਸਤਿਗੁਰੂ ਜੀ ਕਿਰਪਾ ਕਰਨ, ਆਪਾਂ ਹੋਰ ਕੱਚੀਆਂ ਬਾਣੀਆਂ ਤੋਂ ਪਾਸੇ ਹੋ ਕੇ ਸੱਚੀ ਬਾਣੀ ਗੁਰੂ ਕੀ ਬਾਣੀ ਦੇ ਨਾਲ ਹੀ ਜੁੜੀਏ ਔਰ ਸਤਿਗੁਰੂ ਮਹਾਰਾਜ ਦੀ ਕਿਰਪਾ ਦੇ ਪਾਤਰ ਬਣੀਏ। ਵਿਚਾਰਾਂ ਕਰਦਿਆਂ ਹੋਈਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।